ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਚੱਕਰ ਜਿਹ ਨਿਰ ਬਰਨ ਜਾਤ ਅਰ ਪਾਤ ਨਹਿਨ ਜੇਹ ਅਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇਹ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹਿ ਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬਾਂਤ੍ਰਿਣ ਕਹਿਤ ਤੈ ਸਰਬਨਾਮ ਕਥੈ ਕਵਨ ਕਰਮ ਨਾਮ ਵਰਣ ਤੁਸੁਮਤ ਕਹਾ ਬੁੱਧ ਪ੍ਰਭ ਤੁਸ਼ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਮੂਕੀ ਉਚਰੈ ਸ਼ਾਸਤਰ ਖਾਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਭਦਰੂ ਸੁਣੈ ਜਉ ਕਾਲ ਕਿਰਪਾ ਕਰਾਏ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਡੰਡਾਉਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ ਜਿਨ ਕਉ ਸਤਿਗੁਰ ਭੇਟਿਆ ਸੇ ਹਰ ਕੀਰਤ ਸਦਾ ਕਮਾਹੇ ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ ਸੱਚਾ ਸ਼ਬਦ ਸੁਮਾਹੇ ਜਿਨ ਕਉ ਸਤਿਗੁਰ ਭੇਟਿਆ ਸੇ ਹਰ ਕੀਰਤ ਸਦਾ ਕਮਾਹੇ ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ ਸੱਚਾ ਸ਼ਬਦ ਸੁਮਾਹੇ ਕੋਲ ਉਧਾਰ ਹੈ ਆਪਣਾ ਮੂਖ ਪਦਵੀ ਆਪੇ ਪਾਹੇ ਪਾਰ ਬ੍ਰਹਮ ਤਿਨ ਕਉ ਸੰਤੁਸ਼ਟ ਭਇਆ ਜੋ ਗੁਰ ਚਰਨੀ ਜਨ ਪਾਹੇ ਜਨ ਨਾਨਕ ਹਰ ਕਾ ਦਾਸ ਹੈ ਕਰ ਕਿਰਪਾ ਹਰ ਲਾਜ ਰਖਾਹੇ ਮਹੱਲਾ ਤੀਜਾ ਹਉ ਮੈਂ ਅੰਦਰ ਖੜਕ ਹੈ ਖੜਕੇ ਖੜਕ ਵਿਹਾਏ ਹਉ ਮੈਂ ਵੱਡਾ ਰੋਗ ਹੈ ਮਰ ਜੰਮੈ ਆਵੈ ਜਾਏ ਜਿਨ ਕਉ ਪੂਰਬ ਲਿਖਿਆ ਤਿਨਾਂ ਸਤਿਗੁਰ ਮਿਲਿਆ ਪ੍ਰਭ ਆਏ ਨਾਨਕ ਗੁਰ ਪ੍ਰਸਾਦੀ ਉਬਰੇ ਹਉ ਮੈਂ ਸ਼ਬਦ ਜਲਾਏ ਪੌੜੀ ਹਰ ਨਾਮ ਹਮਾਰਾ ਪ੍ਰਭ ਅਵਗਾਤੇ ਅਗੋਚਰ ਅਵਨਾਸੀ ਪੁਰਖ ਵਿਧਾਤਾ ਹਰ ਨਾਮ ਹਮ ਸਰੇਵ ਹੈ ਹਰ ਨਾਮ ਹਮ ਪੂਜ ਹੈ ਹਰ ਨਾਮੇ ਹੀ ਮਨ ਰਾਤਾ ਹਰ ਨਾਮੈ ਜੇਵਿੜ ਕੋਈ ਅਵਰ ਨ ਸੂਜੈ ਹਰ ਨਾਮੋ ਅੰਤ ਛਡਾਤਾ ਹਰ ਨਾਮ ਦੀਆ ਗੁਰ ਪਰ ਉਪਕਾਰੀ ਧਨ ਧਨ ਗੁਰੂ ਕਾ ਪਿਤਾ ਮਾਤਾ ਹਉ ਸਤਿਗੁਰ ਆਪਣੇ ਕਉ ਸਦਾ ਨਮਸਕਾਰੀ ਜਿਤ ਮਿਲਿਆ ਹਰ ਨਾਮ ਮੈਂ ਜਾਤਾ ਹਰ ਨਾਮ ਦੀਆ ਗੁਰ ਪਰ ਉਪਕਾਰੀ, ਧਨ ਧਨ ਗੁਰੂ ਕਾ ਪਿਤਾ ਮਾਤਾ। ਹਉ ਸਤਿਗੁਰ ਆਪਣੇ ਕਉ ਸਦਾ ਨਮਸਕਾਰੀ, ਜਿਤ ਮਿਲਿਆ ਹਰ ਨਾਮ ਮੈਂ ਜਾਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਦਤ ਪਾਵਨ ਭਗਤ ਵਸਲ ਕਿਰਪਾ ਨਿਧਾਨ, ਮਿਹਰਾਂ ਦੇ ਖਜ਼ਾਨੇ ਜੋਤੀ ਸਰੂਪ, ਗਰੀਬ ਨਿਵਾਜ ਪਾਤਸ਼ਾਹ, ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ, ਜੁਗੋ ਜੋਗਾ ਟਲ ਚਵਰ ਛਤਰ ਤੱਕ ਦੇ ਮਾਲਕ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਖਾਲਸਾ ਸਾਹਿਬ ਸੰਗਤ ਜੀ, ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਗੁਰੂ ਕੀਆਂ ਸੰਗਤਾਂ ਗੁਰੂ ਸਾਹਿਬ ਜੀ ਦੇ ਪਾਵਨ ਪਿੱਤਰ ਦਰਬਾਰ ਦੀ ਹਾਜ਼ਰੀ ਭਰ ਕੇ ਆਨੰਦ ਲੈ ਰਹੀਆਂ ਹਨ। ਆਸਾ ਜੀ ਦੀ ਵਾਰ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ, ਉਪਰੰਤ ਲੜੀਵਾਰ ਗੁਰੂ ਕੀ ਬਾਣੀ ਦੀ ਕਥਾ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਿੱਤਰ ਸਲੋਕ, ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਪੌੜੀਆਂ ਦੀ ਵਿਚਾਰ ਆਪਾਂ ਕਰਦੇ ਹਾਂ। ਜਿਵੇਂ ਮਹਾਰਾਜ ਕਿਰਪਾ ਕਰਦੇ ਹਨ, ਆਓ ਮਨ ਚਿਤ ਬਿਰਤੀਆਂ ਦੀ ਇਕਾਗਰਤਾ ਬਣਾਈਏ, ਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਉਪਦੇਸ਼ ਸਰਵਣ ਕਰਕੇ ਲਾਹ ਪ੍ਰਾਪਤ ਕਰੀਏ ਜੀ। ਹਜ਼ੂਰ ਨੇ ਕਿਰਪਾ ਕੀਤੀ, ਸਲੋਕ ਮਹੱਲਾ ਤੀਜਾ। ਜਿਨ ਕਉ ਸਤਿਗੁਰ ਭੇਟਿਆ ਸੇ ਹਰ ਕੀਰਤ ਸਦਾ ਕਮਾਹੇ। ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਦਾ ਮਿਲਾਪ ਹੋਇਆ, ਭੇਟਿਆ ਦਾ ਅਰਥ ਹੁੰਦਾ ਮਿਲਣਾ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖਲੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚ ਹੋਵੇ ਮੁਕਤ। ਜਿਨ੍ਹਾਂ ਦਾ ਮਿਲਾਪ ਪੂਰੇ ਗੁਰੂ ਸਾਹਿਬ ਨਾਲ ਹੁੰਦਾ, ਪਰਿਵਾਰਕ ਜੀਵਨ ਜੀਂਦਿਆਂ ਹੋਇਆਂ ਵੀ ਸਤਸੰਗ ਜੀ ਉਹਨਾਂ ਦੇ ਬੰਧਨਾਂ ਤੋਂ ਖਲਾਸੀ ਹੋ ਜਾਂਦੀ। ਜਿਨਕੋ ਸਤਿਗੁਰ ਭੇਟਿਆ ਸੇ ਹਰ ਕੀਰਤ ਸਦਾ ਕਮਾਹੇ। ਕਹਿੰਦੇ ਜਿਨ੍ਹਾਂ ਨੂੰ ਗੁਰੂ ਸਾਹਿਬ ਨਾਲ ਮਿਲਾਪ ਹੋ ਜਾਂਦਾ, ਜਿਨ੍ਹਾਂ ਦਾ ਉਹਨਾਂ ਗੁਰਮੁਖਾਂ ਦੀ ਇਹ ਨਿਸ਼ਾਨੀ ਉਹਨਾਂ ਦੀ ਜੀਵਨ ਜਾਚ ਫਿਰ ਐਸੀ ਹੋ ਜਾਂਦੀ, ਉਹ ਹਰੀ ਦੀ ਕੀਰਤੀ ਸਦਾ ਕਰਦੇ ਰਹਿੰਦੇ। ਸਦਾ ਸੇ ਹਰ ਕੀਰਤ ਸਦਾ ਕਮਾਹੇ, ਭਾਵ ਦਿਨੇ ਰਾਤ ਇੱਕ ਰਸ ਉਹਨਾਂ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਚੱਲਦੀ ਰਹਿੰਦੀ। ਜਿਵੇਂ ਮਹਾਰਾਜ ਨੇ ਬਚਨ ਕੀਤੇ ਨੇ, ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇੱਕ ਗਾਏ। ਕਹਿੰਦੇ ਲੋਕ ਭਗਤ ਰਵਿਦਾਸ ਜੀ ਨੂੰ ਚਮਾਰ ਕਹਿੰਦੇ ਨੇ, ਪਰ ਉਹ ਇੱਕ ਨਿਮਖ ਮਾਤਰ ਦਾ ਸਮਾਂ ਵੀ ਹਰੀ ਦੀ ਕੀਰਤੀ ਤੋਂ ਬਿਨਾਂ ਖਾਲੀ ਨਹੀਂ ਜਾਣ ਦਿੰਦੇ। ਹਰ ਸਮੇਂ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰਦੇ ਨੇ, ਜਿਸ ਕਰਕੇ ਪਤਤ ਜਾਤ ਉੱਤਮ ਭਇਆ, ਚਾਰ ਵਰਨ ਪਏ ਪਗ ਆਏ। ਕਹਿੰਦੇ ਉਹ ਜਿਹਨੂੰ ਨਿਖਿੱਧ ਜਾਤ ਕਹਿੰਦੇ ਸੀ, ਅਪਵਿੱਤਰ ਜਾਤ ਸ਼ੂਦਰ ਮੰਨਿਆ ਜਾਂਦਾ ਸੀ, ਨੀਵੀਂ ਜਾਤ ਕਹਿੰਦੇ ਸੀ, ਕਹਿੰਦੇ ਉੱਤਮ ਹੋਏ, ਸ੍ਰੇਸ਼ਠ ਬ੍ਰਹਮ ਗਿਆਨੀ ਹੋਏ। ਚਾਰੇ ਵਰਨ ਉਹਨਾਂ ਕੋਲੋਂ ਆਣ ਕੇ ਫਿਰ ਉਪਦੇਸ਼ ਸੁਣਦੇ ਸਨ, ਪਰ ਸਾਰੀ ਬਰਕਤ ਤੇ ਸਾਰੀ ਬਖਸ਼ਿਸ਼ ਉਸ ਨਾਮ ਦੀ ਸੀ, ਜਿਸ ਨਾਮ ਤੋਂ ਬਿਨਾਂ ਇੱਕ ਛਿਣ ਮਾਤਰ ਦਾ ਸਮਾਂ ਵੀ ਭਗਤ ਰਵਿਦਾਸ ਜੀ ਖਾਲੀ ਨਹੀਂ ਸੀ ਜਾਣ ਦਿੰਦੇ। ਇੱਥੇ ਹੁਣ ਮਹਾਰਾਜ ਤੀਸਰੇ ਪਾਤਸ਼ਾਹ ਜੀ ਨੇ ਅੱਜ ਸ਼ਬਦ ਦੀ, ਅੱਜ ਸਲੋਕ ਦੀ ਪ੍ਰਾਰੰਭਤਾ ਇੱਥੋਂ ਕੀਤੀ, ਜਿਨ ਕਉ ਸਤਿਗੁਰ ਭੇਟਿਆ। ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਮਿਲ ਪੈਂਦੇ ਨੇ, ਜਿਨ੍ਹਾਂ ਦਾ ਮਿਲਾਪ ਹੁੰਦਾ ਮਹਾਰਾਜ ਨਾਲ। ਹੁਣ ਮਿਲਾਪ ਦੀ ਨਿਸ਼ਾਨੀ ਮਾਰ ਕਹਿੰਦੇ ਮਿਲਿਆ ਮਿਲਿਆ ਨਾ ਮਿਲਿਆ, ਮਿਲਿਆ ਮਿਲਿਆ ਜੇ ਹੋਏ, ਅੰਤਰ ਆਤਮਾ ਜੋ ਮਿਲਿਆ ਮਿਲਿਆ ਕਹੀਏ ਸੋਏ। ਕਹਿੰਦੇ ਬਾਹਰੀ ਮਿਲਾਪ ਕਈ ਵਾਰ ਸਿਰਫ ਰਸਮੀ ਜਿਹਾ ਹੁੰਦਾ, ਹਾਲਾਂਕਿ ਉਹਦਾ ਵੀ ਫਲ ਹੈ, ਪਰ ਕਈ ਵਾਰ ਸਿਰਫ ਉਹ ਰਸਮੀ ਰਹਿ ਜਾਂਦਾ। ਅਸਲ ਵਿੱਚ ਮਿਲਾਪ ਹੈ ਜਿਹੜਾ ਅੰਤਰ ਆਤਮੇ ਗੁਰੂ ਸਾਹਿਬ ਜੀ ਦੇ ਨਾਲ ਇੱਕਮਿਕ ਹੋ ਜਾਏ। ਅੰਤਰ ਆਤਮੇ ਜਿਹਨਾਂ ਦੇ ਅੰਦਰ ਹਰ ਵੇਲੇ ਗੁਰੂ ਦੀ ਯਾਦ ਚੱਲਦੀ ਰਹੇ, ਸਮਝ ਲਓ ਵੀ ਇਹ ਮਿਲਿਆ। ਅੰਤਰ ਆਤਮਾ ਜੋ ਮਿਲਿਆ ਮਿਲਿਆ ਕਹੀ ਅਸੋਏ, ਕਹਿੰਦੇ ਉਹਨੂੰ ਮਿਲਿਆ ਕਹਿੰਦੇ ਆ ਜਿਹੜਾ ਅੰਦਰੋਂ ਐਂ ਜਾਣੇ ਵੀ ਗੁਰੂ ਸਾਹਿਬ ਸਦਾ ਅੰਗ ਸੰਗੇ ਅਪੰਗੰ ਬਿਪੂਤ। ਫਿਰ ਉਹਨਾਂ ਗੁਰਮੁਖਾਂ ਦੀ ਨਿਸ਼ਾਨੀ ਸੇ ਹਰ ਕੀਰਤ ਸਦਾ ਕਮਾਹੇ, ਕਹਿੰਦੇ ਉਹਨਾਂ ਦੇ ਅੰਦਰ ਹਰੀ ਦੀ ਕੀਰਤੀ ਸਦਾ ਚੱਲਦੀ ਰਹਿੰਦੀ। ਕੀਰਤ ਦਾ ਅਰਥ ਹੁੰਦਾ ਸਾਧ ਸੰਗਤ ਜੀ ਵਡਿਆਈ, ਸੋਭਾ, ਜਸ, ਗੁਣ ਗਾਉਣੇ, ਉਹ ਫਿਰ ਹਰੀ ਦੀ ਕੀਰਤੀ ਸਦਾ ਕਰਦੇ ਰਹਿੰਦੇ ਨੇ। ਅਚਿੰਤ ਹਰ ਨਾਮ ਤਿੰਨ ਕਹਿ ਮਨ ਵਸਿਆ, ਕਹਿੰਦੇ ਸੁਤੇ ਸਿੱਧ ਉਹਨਾਂ ਦੇ ਹਿਰਦੇ ਚ ਆਣ ਕੇ ਨਾਮ ਵਸਿਆ ਹੁੰਦਾ, ਭਾਵ ਅਚਿੰਤਾ ਚਿੰਤਾ ਕੀਤੇ ਤੋਂ ਬਿਨਾਂ, ਬਿਨਾਂ ਕਿਸੇ ਫਿਕਰ ਤੋਂ, ਬਿਨਾਂ ਕਿਸੇ ਬਹੁਤੇ ਯਤਨ ਤੋਂ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਉਹਨਾਂ ਦੇ ਹਿਰਦੇ ਚ ਪ੍ਰਪੱਕ ਹੋ ਜਾਂਦਾ, ਵਸਦਾ। ਕਿਉਂ? ਕਿਉਂਕਿ ਜਿਹੜੀ ਕੀਰਤੀ ਉਹਨੇ ਗਾਉਣੀ ਸ਼ੁਰੂ ਕੀਤੀ, ਇਹੀ ਮੁੱਖ ਸਾਧਨ ਸੀ ਪਰਮਾਤਮਾ ਦੀ ਪ੍ਰਾਪਤੀ ਦਾ, ਨਾਮ ਨੂੰ ਵਸਾਉਣ ਦਾ। ਉਹ ਕੀਰਤੀ ਕਰਦੇ ਰਹਿਣ ਕਰਕੇ ਕਹਿੰਦੇ ਬਿਨਾਂ ਫਿਕਰ ਤੋਂ, ਬਿਨਾਂ ਚਿੰਤਾ ਤੋਂ ਸੁਤੇ ਸਿੱਧ ਸਹਿਜੇ ਹੀ ਉਹਨਾਂ ਦੇ ਹਿਰਦੇ 'ਚ ਨਾਮ ਦਾ ਵਾਸਾ ਹੋ ਗਿਆ। ਅਚਿੰਤ ਹਰ ਨਾਮ ਤਿਨਕਾ ਮਨ ਵਸਿਆ, ਸੱਚਾ ਸ਼ਬਦ ਸਮਾਹਿ, ਮਰਦ ਬਰਦਾ ਚਿੰਤ ਕੰਮ ਕਰੇ ਪ੍ਰਭ ਤਿਨਕੇ ਜਿਨ ਹਰ ਕਾ ਨਾਮ ਪਿਆਰਾ। ਜਿਹੜੇ ਹਰੀ ਦੇ ਨਾਮ ਨੂੰ ਪਿਆਰ ਕਰਨ ਵਾਲੇ ਗੁਰਮੁਖੋ, ਬਿਨਾਂ ਫਿਕਰ ਤੋਂ ਪਰਮਾਤਮਾ ਹੀ ਕੰਮ ਕਰੀ ਜਾਂਦਾ ਉਹਨਾਂ ਦੇ ਸਾਰੇ, ਉਹਨਾਂ ਨੂੰ ਆਪਣੇ ਕੰਮ ਦੀ ਚਿੰਤਾ ਹੀ ਨਹੀਂ ਹੁੰਦੀ। ਇਵੇਂ ਹੀ ਜਿਹੜੇ ਸੁਤੇ ਸਿੱਧ ਪਰਮੇਸ਼ਰ ਦਾ ਨਾਮ ਜਪਣ ਲੱਗ ਪੈਂਦੇ ਨੇ, ਬਿਨਾਂ ਯਤਨ ਕੀਤੇ ਤੋਂ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਉਹਨਾਂ ਦੇ ਹਿਰਦੇ 'ਚ ਟਿਕਾਣਾ ਕਰਦਾ, ਵਸਦਾ ਬਿਨਾਂ ਯਤਨ ਕੀਤੇ ਤੋਂ। ਕਈ ਵਾਰ ਆਪਾਂ ਇਕਾਗਰਤਾ ਚਿੱਤ ਦੀ ਬਣਾਉਣ ਲਈ ਯਤਨ ਕਰਦੇ ਹਾਂ, ਮਨ ਦੇ ਟਿਕਾਅ ਵਾਸਤੇ ਯਤਨ ਕੀਤੇ ਜਾਂਦੇ ਨੇ, ਪਰ ਸਿਆਣੇ ਵਿਦਵਾਨਾਂ ਦਾ ਇੱਕ ਬੜਾ ਸੋਹਣਾ ਪ੍ਰਮਾਣ ਹੈ, ਉਹ ਕਹਿੰਦੇ ਗੁਰਮੁਖੋ ਗੰਦੇ ਪਾਣੀ ਦੀ ਬਾਲਟੀ ਭਰੀ ਹੋਈ ਹੋਵੇ ਨਾ, ਤੇ ਉਹਨੂੰ ਗੰਦੇ ਪਾਣੀ ਦੀ ਭਰੀ ਬਾਲਟੀ ਨੂੰ ਤੁਸੀਂ ਟੂਟੀ ਥੱਲੇ ਖੜ ਕੇ ਰੱਖ ਦਿਓ ਤੇ ਉੱਪਰੋਂ ਟੂਟੀ ਖੋਲ੍ਹ ਦਿਓ, ਪਾਣੀ ਉਹਦੇ 'ਚ ਪੈਣ ਲੱਗ ਪਵੇਗਾ ਸਾਫ਼। ਕੋਈ ਯਤਨ ਨਾ ਕਰੋ, ਕੁਝ ਵੀ ਕਰਨ ਦੀ ਜ਼ਰੂਰਤ ਨਹੀਂ, ਸਿਰਫ ਉੱਪਰੋਂ ਪਾਣੀ ਛੱਡ ਕੇ ਆਪ ਚਲੇ ਜਾਓ, ਅੱਧੇ ਘੰਟੇ ਘੰਟੇ ਬਾਅਦ ਆਣ ਕੇ ਦੇਖੋਗੇ ਗੰਦਾ ਪਾਣੀ ਸਾਰਾ ਬਾਹਰ ਨਿਕਲ ਗਿਆ, ਉਹਦੇ ਵਿੱਚ ਹੁਣ ਨਿਰਮਲ ਜਲ ਹੈ, ਬਿਨਾਂ ਕੋਈ ਯਤਨ ਕੀਤੇ ਤੋਂ। ਸਿਰਫ ਇੰਨੀ ਖੇਚਲ ਕੀਤੀ ਭਈ ਉਹਨੂੰ ਟੂਟੀ ਥੱਲੇ ਰੱਖ ਕੇ ਉੱਪਰੋਂ ਨਲਕਾ ਚਲਾ ਦਿੱਤਾ, ਉੱਪਰੋਂ ਟੂਟੀ ਖੋਲ੍ਹ ਦਿੱਤੀ, ਬਸ ਇਹਦੋਂ ਵੱਧ ਕੁਝ ਨਹੀਂ ਕਰਨ ਦੀ ਜ਼ਰੂਰਤ, ਕਿਉਂਕਿ ਨਿਰਮਲ ਜਲ ਉਹਦੇ 'ਚ ਆਣ ਕੇ ਪੈ ਰਿਹਾ ਸੀ, ਇਸ ਕਰਕੇ ਜਿਹੜਾ ਗੰਦਾ ਪਾਣੀ ਸੀ ਉਹਦੇ ਵਿਚਲਾ ਉਹ ਸੁਤੇ ਸੁਤੇ ਦੀ ਬਾਹਰ ਨਿਕਲ ਗਿਆ, ਉਹਦੀ ਥਾਂ 'ਤੇ ਨਵਾਂ ਇਕੱਠਾ ਹੋ ਗਿਆ ਬਿਨਾਂ ਯਤਨ ਕੀਤੇ ਤੋਂ। ਇਸੇ ਤਰ੍ਹਾਂ ਗੁਰਮੁਖਾਂ ਦਾ ਇਹ ਕਥਨ ਹੈ, ਕਹਿੰਦੇ ਬਿਨਾਂ ਯਤਨ ਕੀਤੇ ਤੋਂ ਤੁਸੀਂ ਨਾਮ ਜਲ ਆਪਣੇ ਆਪ ਨੂੰ ਦੇਈ ਚੱਲੋ, ਬਿਨਾਂ ਕਿਸੇ ਖੇਚਲ ਤੋਂ ਮਨ ਦੀ ਜਿਹੜੀ ਸਾਰੀ ਮੈਲ ਨਿਕਲ ਜਾਏਗੀ, ਇਕਾਗਰਤਾ ਸੁਤੇ ਸਿੱਧ ਬਣਨੀ, ਬਿਨਾਂ ਕੋਈ ਖੇਚਲ ਕੀ। ਅਚਿੰਤ ਹਰ ਨਾਮ ਤਿੰਨ ਕਹਿ ਮਨ ਵਸਿਆ, ਅਚਿੰਤ ਦਾ ਅਰਥ ਹੈ ਬਿਨਾਂ ਖੇਚਲ ਕੀਤੇ ਤੋਂ, ਬਿਨਾਂ ਚਿੰਤਾ ਕੀਤੇ ਤੋਂ ਆਪਣੇ ਆਪ ਸੁਤੇ ਸਿੱਧ ਪਰਮਾਤਮਾ ਦਾ ਨਾਮ ਅੰਦਰ ਵਸਿਆ। ਪਰ ਉਹਦੇ ਲਈ ਉੱਪਰ ਦੱਸ ਦਿੱਤਾ ਸੀ ਹਰ ਕੀਰਤ ਸਦਾ ਕਮਾਹੀ, ਉਹ ਨਾਮ ਜਲ ਪਾਈ ਜਾਂਦੇ ਸੀ ਰੋਜ਼, ਹਰੀ ਦੀ ਕੀਰਤੀ ਕਰੀ ਜਾਂਦੇ ਸੀ, ਬਹੁਤੀ ਖੇਚਲ ਕਰਨ ਦੀ ਲੋੜ ਨਹੀਂ ਪਈ, ਪਰਮੇਸ਼ਰ ਦਾ ਨਾਮ ਹਿਰਦੇ 'ਚ ਘਰ ਕਰ ਗਿਆ। ਅਚਿੰਤ ਹਰ ਨਾਮ ਤਿੰਨ ਕਹਿ ਮਨ ਵਸਿਆ, ਸੱਚਾ ਸ਼ਬਦ ਸਮਾਹੇ, ਕਹਿੰਦੇ ਫਿਰ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਸ਼ਬਦ ਵਿੱਚ ਉਹਨਾਂ ਦੀ ਸਮਾਈ ਹੋਈ, ਫਿਰ ਉਹਨਾਂ ਦਾ ਜਿਹੜਾ ਸਮਾਉਣਾ ਪਰਮੇਸ਼ਰ ਦੇ ਸ਼ਬਦ 'ਚ, ਪਰਮੇਸ਼ਰ ਦੇ ਸਰੂਪ 'ਚ ਹੋ ਜਾਂਦਾ, ਫਿਰ ਉਹਦਾ ਕੋਈ ਫਲ ਜੀ, ਜਿਹਨਾਂ ਦੇ ਹਿਰਦੇ 'ਚ ਪਰਮੇਸ਼ਰ ਦਾ ਨਾਮ ਵਸਿਆ, ਤੇ ਫਲ ਕੀ ਹੈ ਜੀ ਉਹਦਾ? ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਕਹਿੰਦੇ ਨੇ, ਕੁੱਲ ਉਧਾਰ ਹੈ ਆਪਣਾ, ਮੋਖ ਪਦਵੀ ਆਪੇ ਪਾਹੇ, ਕਹਿੰਦੇ ਐਸੇ ਗੁਰਮੁਖ ਆਪਣੀ ਕੁੱਲ ਦੀ ਕਲਿਆਣ ਕਰ ਲੈਂਦੇ, ਆਪਣੀ ਸਾਰੀ ਕੁੱਲ ਧਾਰ ਲੈਂਦੇ ਨੇ, ਉਹਨਾਂ ਦੀ ਕੁੱਲ ਦਾ ਹੀ ਉਧਾਰ ਹੋ ਜਾਂਦਾ। ਕਿਵੇਂ? ਮੋਖ ਪਦਵੀ ਆਪੇ ਪਾਹੇ, ਮੁਕਤੀ ਦੀ ਪਦਵੀ ਉਹਨਾਂ ਨੂੰ ਆਪਣੇ ਆਪ ਮਿਲੀ ਹੈ ਬਿਨਾਂ ਚਿੰਤਾ ਕੀਤੇ ਤੋਂ, ਬਸ ਉਸ ਦਾ ਫਲ ਇਹ ਹੈ ਉਹਨਾਂ ਗੁਰਮੁਖਾਂ ਦੀ ਕੁੱਲ ਤਰ ਜਾਂਦੀ। ਸਿਆਣਿਆਂ ਦਾ ਕਥਨ ਹੈ, ਕਹਿੰਦੇ ਕਿਸੇ ਕੁੱਲ ਵਿੱਚ ਇੱਕ ਆਤਮ ਗਿਆਨੀ ਪੈਦਾ ਹੋਵੇ, ਗੁਰਮੁਖੋ ਸਾਰੀ ਕੁੱਲ ਦੀ ਕਲਿਆਣ ਕਰ ਦਿੰਦਾ, ਉਹ ਸਾਰੀ ਕੁੱਲ ਦਾ ਹੀ ਉਧਾਰ ਹੋ ਜਾਂਦਾ। ਜਿਨ੍ਹਾਂ ਦੇ ਹਿਰਦੇ 'ਚ ਅਚਿੰਤ ਪਰਮੇਸ਼ਰ ਦਾ ਨਾਮ ਆ ਕੇ ਵਸਿਆ, ਉਹ ਆਪ ਤਾਂ ਤਰਦੇ ਹੀ ਨੇ, ਆਪਣੀ ਕੁੱਲ ਵੀ ਧਾਰ ਲੈਂਦੇ। ਜਿਵੇਂ ਮਹਾਰਾਜ ਕਹਿੰਦੇ ਪ੍ਰਹਲਾਦ ਜਾਣ ਕੇ ਇੱਕ ਹੀ ਕੁੱਲ ਉਧਾਰੇ, ਪ੍ਰਹਲਾਦ ਦੀਆਂ ਅਕਾਲ ਪੁਰਖ ਵਾਹਿਗੁਰੂ ਨੇ ਇੱਕ ਹੀ ਕੁੱਲਾਂ ਤਾਰੀਆਂ, ਇਹ ਗੁਰੂ ਕੀ ਬਾਣੀ ਦਾ ਬਚਨ ਹੈ। ਕਿਉਂਕਿ ਭਗਤ ਪੈਦਾ ਹੋਇਆ, ਜੇ ਇਸ ਕੁੱਲ ਵਿੱਚ ਭਗਤ ਪੈਦਾ ਹੋਇਆ ਉਹ ਕੁੱਲ ਤਰ ਗਈ। ਕੁੱਲ ਉਧਾਰ ਹੈ ਆਪਣਾ, ਮੋਖ ਪਦਵੀ ਆਪੇ ਪਾਹੇ, ਕਹਿੰਦੇ ਉਹਨੇ ਆਪਣੀ ਕੁੱਲ ਵੀ ਤਾਰ ਲਈ ਹੈ। ਕਿਉਂ? ਕਿਉਂਕਿ ਆਪਣੇ ਆਪ ਉਹਨਾਂ ਨੂੰ ਮੁਕਤੀ ਦੀ ਪਦਵੀ ਪ੍ਰਾਪਤ ਹੋਈ। ਪਾਰ ਬ੍ਰਹਮ ਦਿਨ ਕੋ ਸੰਤੁਸ਼ਟ ਭਇਆ, ਕਹਿੰਦੇ ਉਹਨਾਂ ਉੱਤੇ ਅਕਾਲ ਪੁਰਖ ਵਾਹਿਗੁਰੂ ਪ੍ਰਸੰਨ ਹੁੰਦਾ। ਜੋ ਗੁਰਚਰਨੀ ਜਨ ਪਾਹੇ, ਕਿਹਨਾਂ ਉੱਤੇ? ਜਿਹੜੇ ਗੁਰੂ ਸਾਹਿਬ ਜੀ ਦੇ ਚਰਨੀ ਜਾ ਕੇ ਪੈਂਦੇ ਨੇ, ਜਿਹੜੇ ਮਹਾਰਾਜ ਦੇ ਚਰਨੀ ਜਾ ਕੇ ਲੱਗਦੇ, ਉਹਨਾਂ 'ਤੇ ਅਕਾਲ ਪੁਰਖ ਵਾਹਿਗੁਰੂ ਪ੍ਰਸੰਨ ਹੁੰਦਾ। ਪਹਿਲਾਂ ਪਹਿਲਾਂ ਆਪਣੇ ਇੱਕ ਬੜੀ ਸੋਹਣੀ ਮਰਿਆਦਾ ਚੱਲਦੀ ਹੁੰਦੀ ਸੀ, ਹੌਲੀ ਹੌਲੀ ਉਹ ਅਲੋਪ ਹੀ ਹੋ ਗਈ। ਜਦੋਂ ਕੋਈ ਬੱਚਾ ਜਨਮ ਲੈਂਦਾ ਸੀ ਕਿਸੇ ਦੇ ਘਰੇ ਤੇ ਫਿਰ ਉਹ ਆਪਣੀ ਸਾਰੀ ਬਰਾਦਰੀ ਨੂੰ ਇੱਕ ਸੁਨੇਹਾ ਭੇਜਦੇ ਸੀ ਵੀ ਫਲਾਣੇ ਦਿਨ ਤੁਸੀਂ ਸਾਡੇ ਘਰੇ ਆਇਓ, ਆਪਾਂ ਬੱਚੇ ਨੂੰ ਗੁਰੂ ਸਾਹਿਬ ਜੀ ਦੇ ਚਰਨੀ ਲਾਉਣਾ। ਤੇ ਫਿਰ ਸਾਰੇ ਸਕੇ ਸੰਬੰਧੀ, ਸਾਰੇ ਪ੍ਰੇਮੀ ਉਹਨਾਂ ਦੇ ਦੱਸੇ ਹੋਏ ਦਿਨ ਤੇ ਉਹਨਾਂ ਦੇ ਘਰ ਇਕੱਠੇ ਹੁੰਦੇ ਸੀ ਤੇ ਸਾਰੇ ਇਕੱਠੇ ਹੋ ਕੇ ਫਿਰ ਉਸ ਬੱਚੇ ਨੂੰ ਲੈ ਕੇ ਗੁਰਦੁਆਰਾ ਸਾਹਿਬ ਆਉਂਦੇ ਸੀ। ਫਿਰ ਉੱਥੇ ਦੇਖ ਕਰਾਉਣੀ, ਅਰਦਾਸ ਕਰਨੀ ਤੇ ਆਖਣਾ ਵੀ ਅੱਜ ਬੱਚੇ ਨੂੰ ਮਹਾਰਾਜ ਦੇ ਚਰਨੀ ਲਾ ਦਿੱਤਾ। ਇੱਕ ਚੰਗਾ ਸੰਸਕਾਰ ਇਹਦੇ ਨਾਲ ਬਣਦਾ ਸੀ, ਪਰ ਹੌਲੀ ਹੌਲੀ ਇਹ ਕੰਮ ਰੁਕ ਹੀ ਗਿਆ। ਹਾਂ, ਹੁਣ ਇੰਨਾ ਹੈ ਮਹਾਰਾਜ ਦੀ ਕਿਰਪਾ ਵੀ ਬੱਚੇ ਦਾ ਨਾਮ ਰੱਖਣ ਵਾਸਤੇ ਕੋਈ ਗੁਰਮੁਖ ਪਰਿਵਾਰ ਬੱਚੇ ਨੂੰ ਮਹਾਰਾਜ ਦੀ ਹਜ਼ੂਰੀ 'ਚ ਲੈ ਕੇ ਆਉਂਦੇ ਆ। ਅਰਦਾਸ ਕੀਤੀ ਜਾਂਦੀ, ਫਿਰ ਮੁੱਖ ਵਾਕ ਲਿਆ ਜਾਂਦਾ, ਫਿਰ ਮੁੱਖ ਵਾਕ ਦੇ ਪਹਿਲੇ ਅੱਖਰ ਤੋਂ ਬੱਚੇ ਦਾ ਨਾਮ ਰੱਖਦੇ, ਇਹ ਬੜੀ ਚੰਗੀ ਗੱਲ ਹੈ। ਪਰ ਉਹ ਜਿਹੜਾ ਬੱਚੇ ਨੂੰ ਚਰਨੀ ਲਾਉਣ ਵਾਲਾ ਕੰਮ ਸੀ ਉਹ ਹੌਲੀ ਹੌਲੀ ਘੱਟ ਹੀ ਗਿਆ। ਪਾਰ ਬ੍ਰਹਮ ਤਿਨਕੋ ਸੰਤੁਸ਼ਟ ਭਇਆ ਜੋ ਗੁਰ ਚਰਨੀ ਜਨ ਪਾਹੇ। ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਉਹਨਾਂ ਤੇ ਪ੍ਰਸੰਨ ਹੁੰਦਾ, ਖੁਸ਼ ਹੁੰਦਾ ਜਿਹੜੇ ਜਾ ਕੇ ਮਹਾਰਾਜ ਦੇ ਚਰਨੀ ਲੱਗਦੇ। ਜਨ ਨਾਨਕ ਹਰ ਕਾ ਦਾਸ ਹੈ ਕਰ ਕਿਰਪਾ ਹਰ ਲਾਜ ਰਖਾ ਹੈ। ਕਹਿੰਦੇ ਆਪਣੇ ਦਾਸਾਂ ਦੀ ਕਿਰਪਾ ਕਰਕੇ ਲਾਜ ਪਰਮਾਤਮਾ ਆਪ ਰੱਖਦਾ। ਇਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਬਿਰਦ ਦਾ ਸੁਭਾਅ ਪਰਮਾਤਮਾ ਦਾ, ਜਿਹੜੇ ਉਹਦੇ ਚਰਨੀ ਲੱਗੇ ਉਹਦੇ ਦਾਸ ਉਹਦੇ ਸੇਵਕ ਨੇ ਉਹਨਾਂ ਦੀ ਲੱਜਾ ਪਰਮਾਤਮਾ ਨੇ ਆਪ ਰੱਖਣੀ ਹੁੰਦੀ। ਦਸਵੇਂ ਪਾਤਸ਼ਾਹ ਦੇ ਬਚਨ ਨੇ ਪ੍ਰਭ ਜੂ ਤੋ ਕਹਿ ਲਾਜ ਹਮਾਰੀ, ਨੀਲਕੰਠ ਨਰ ਹਰ ਨਾਰਾਇਣ ਨੀਲ ਬਸਨ ਬਨਵਾਰੀ। ਹੇ ਅਕਾਲ ਪੁਰਖ ਵਾਹਿਗੁਰੂ, ਸਾਡੀ ਲਾਜ ਤੇਰੇ ਹੱਥ ਹੈ, ਤੂੰ ਕਿਰਪਾ ਕਰਕੇ ਰੱਖਣੀ। ਆਪਣੇ ਦਾਸਾਂ ਦੀ ਲਾਜ ਅਕਾਲ ਪੁਰਖ ਵਾਹਿਗੁਰੂ ਆਪ ਹੀ ਰੱਖਦਾ ਜੀ। ਬਹੁਤ ਸਾਰੇ ਪ੍ਰਮਾਣ ਆਪਾਂ ਨੂੰ ਮਿਲਣਗੇ ਤਵਾਰੀਖ ਵਿੱਚੋਂ। ਭਾਈ ਗੁਰਦਾਸ ਜੀ ਨੇ ਲਿਖਿਆ, ਉਹ ਕਹਿੰਦੇ ਨੇ ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਣ ਨਾਈ, ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਈ, ਆਏ ਸੰਤ ਪ੍ਰਾਹੁਣੇ ਕੀਰਤਨ ਹੋਵਾ ਰਹਿਣ ਸੁਭਾਈ, ਛੱਡ ਨਾ ਸਕੇ ਸਾਧ ਜਨ ਰਾਜ ਦੁਆਰ ਨਾ ਸੇਵ ਕਮਾਈ। ਇੱਥੋਂ ਤੱਕ ਭਾਈ ਗੁਰਦਾਸ ਜੀ ਨੇ ਲਿਖਿਆ ਵੀ ਇੱਕ ਦਿਨ ਭਗਤ ਸੈਣ ਜੀ ਦੇ ਘਰੇ ਸੰਤ ਪ੍ਰਾਹੁਣੇ ਆ ਗਏ। ਭਗਤ ਕਬੀਰ ਸਾਹਿਬ ਦਾ ਪ੍ਰਤਾਪ ਸੁਣ ਕੇ ਭਗਤ ਸੈਣ ਜੀ ਰਾਮਾਨੰਦ ਜੀ ਦੇ ਚੇਲੇ ਬਣੇ, ਉਹਨਾਂ ਨੂੰ ਗੁਰੂ ਧਾਰਨ ਕੀਤਾ। ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਣ ਨਾਈ। ਫਿਰ ਰਾਮਾਨੰਦ ਜੀ ਤੋਂ ਉਪਦੇਸ਼ ਲੈ ਕੇ ਕਹਿੰਦੇ ਇੰਨੀ ਉਸ ਨਾਮ ਦੀ ਸ਼ਬਦ ਦੀ ਉਪਦੇਸ਼ ਦੀ ਕਮਾਈ ਕੀਤੀ, ਪ੍ਰੇਮ ਭਗਤ ਰਾਤੀ ਕਰੇ, ਸਾਰੀ ਰਾਤ ਪ੍ਰੇਮਾ ਭਗਤੀ 'ਚ ਬਤੀਤ ਹੋ ਜਾਂਦੀ ਭਗਤ ਸੈਣ ਜੀ ਦੀ। ਭਲਕੇ ਰਾਜ ਦੁਆਰੇ ਜਾਈ ਤੇ ਅਗਲੇ ਦਿਨ ਫਿਰ ਉਹ ਆਪਣੀ ਡਿਊਟੀ ਕਰਨ ਵੀ ਜਾਂਦੇ ਰਾਜੇ ਦੇ, ਕਿਉਂਕਿ ਉਹ ਨੌਕਰੀ ਸੀ ਉਹਨਾਂ ਦੀ ਉੱਥੇ ਚੱਲਦੀ। ਇੱਕ ਦਿਨ ਕਹਿੰਦੇ ਆਏ ਸੰਤ ਪ੍ਰਾਹੁਣੇ ਕੀਰਤਨ ਹੋਵਾ ਰਹਿਣ ਸੁਭਾਈ, ਸੰਤ ਪ੍ਰਾਹੁਣੇ ਆ ਗਏ, ਸਾਰੀ ਰਾਤ ਕੀਰਤਨ ਹੁੰਦਾ ਰਿਹਾ। ਛੱਡ ਨਾ ਸਕਿਆ ਸਾਧ ਜਨ ਰਾਜ ਦੁਆਰ ਨਾ ਸਿਰ, ਦਿਨ ਚੜਿਆ ਤਾਂ ਉਹ ਸਮਾਪਤੀ ਉਹਨਾਂ ਨੇ ਕੀਤੀ ਨਹੀਂ, ਇਸ ਕਰਕੇ ਭਗਤ ਸੈਣ ਉੱਠਿਆ ਨਹੀਂ, ਕਿਉਂਕਿ ਉਹ ਹੁਣ ਉਸ ਸਤਸੰਗ ਨੂੰ ਛੱਡ ਨਹੀਂ ਸਕਿਆ ਤੇ ਆਪਣੀ ਡਿਊਟੀ ਤੇ ਨਹੀਂ ਪਹੁੰਚੇ ਭਗਤ ਜੀ, ਜਿਸ ਡਿਊਟੀ ਤੇ ਰੋਜ਼ ਜਾਂਦੇ ਸੀ ਰਾਜੇ ਕੋਲੇ, ਉਹਦਾ ਇਸ਼ਨਾਨ ਕਰਾਉਣਾ ਸੀ, ਉਹਦੀਆਂ ਤਲੀਆਂ ਚੱਸਣੀਆਂ ਸੀ, ਉਹਦੇ ਬਸਤਰ ਪਹਿਨਾਉਣੇ ਸੀ, ਉਹਨੇ ਦਸਤਾਰ ਬੰਨਣੀ, ਇਹਨਾਂ ਸ਼ੀਸ਼ਾ ਫੜ ਕੇ ਖੜਨਾ ਸੀ, ਉਹ ਕੀਤੀ ਨਹੀਂ ਡਿਊਟੀ, ਕਿਉਂਕਿ ਸੰਗਤ ਨਹੀਂ ਛੱਡ ਸਕੇ। ਫਿਰ ਕਹਿੰਦੇ ਸਾਧ ਜਨਾਂ ਨਾਲ ਵਿਦਾ ਕਰ ਰਾਜ ਦੁਆਰ ਗਿਆ ਸਰਮਾਈ। ਜਦੋਂ ਸੰਤਾਂ ਨੇ ਸਮਾਪਤੀ ਕੀਤੀ ਉਹਨਾਂ ਨੂੰ ਫਿਰ ਵਿਦਾ ਕਰਕੇ ਤੇ ਫਿਰ ਮਾਫ਼ੀ ਮੰਗਣ ਵਾਸਤੇ ਰਾਜੇ ਦੇ ਦਰ ਤੇ ਗਏ ਵੀ ਮੈਂ ਆ ਨਹੀਂ ਸਕਿਆ ਜੀ ਡਿਊਟੀ ਤੇ, ਮੈਨੂੰ ਮਾਫ਼ੀ ਦੇ ਦਿਓ। ਪਰ ਭਾਈ ਗੁਰਦਾਸ ਜੀ ਲਿਖਦੇ ਸੈਣ ਰੂਪ ਹਰ ਜਾਇਕ ਆਇਆ ਰਾਣੇ ਨੂੰ ਰਿਝਾਈ। ਉੱਧਰ ਪ੍ਰਮਾਤਮਾ ਨੇ ਕੀ ਕੀਤਾ, ਸੈਣ ਭਗਤ ਦਾ ਰੂਪ ਧਾਰਨ ਕੀਤਾ ਤੇ ਜਾ ਕੇ ਰਾਜੇ ਦੀ ਸੇਵਾ ਕਰ ਦਿੱਤੀ। ਜੋ ਡਿਊਟੀ ਭਗਤ ਸੈਣ ਜੀ ਨੇ ਕਰਨੀ ਸੀ ਉਹ ਕਰ ਦਿੱਤੀ ਸਾਰੀ। ਪਰ ਭਗਤ ਸੈਣ ਜੀ ਸੰਤਾਂ ਨੂੰ ਵਿਦਾ ਕਰਕੇ ਆਪ ਮਾਫ਼ੀ ਮੰਗਣ ਗਏ, ਸਾਧ ਜਨਾਂ ਨੂੰ ਵਿਦਾ ਕਰ ਰਾਜ ਦੁਆਰ ਗਿਆ ਸਰਮਾਈ। ਕਹਿੰਦੇ ਸ਼ਰਮਿੰਦੇ ਸ਼ਰਮਿੰਦੇ ਉੱਥੇ ਪਹੁੰਚੇ, ਆਖਿਆ ਜੀ ਮੈਂ ਆਇਆ ਨਹੀਂ ਡਿਊਟੀ ਤੇ, ਮੈਨੂੰ ਮਾਫ਼ੀ ਦੇ ਦਿਓ। ਦੂਰੋਂ ਰਾਣੇ ਸੱਦ ਕੇ ਖੋਲ ਕਵਾਏ ਗਲੋਂ ਪੈਣਾ। ਕਹਿੰਦੇ ਜਦੋਂ ਮਾਫ਼ੀ ਮੰਗਣ ਵਾਸਤੇ ਭਗਤ ਸੈਣ ਜੀ ਉਹਦੀ ਕਚਹਿਰੀ 'ਚ ਪਹੁੰਚੇ, ਉਹਨੇ ਵੇਖਿਆ ਜਦੋਂ ਦਰਬਾਰ 'ਚ ਪ੍ਰਵੇਸ਼ ਕੀਤਾ ਭਗਤ ਸੈਣ ਨੇ ਉਹ ਸਿੰਘਾਸਨ ਤੋਂ ਉੱਠਿਆ, ਜਾ ਕੇ ਭਗਤ ਸੈਣ ਜੀ ਨੂੰ ਜੱਫੀ ਪਾ ਲਈ, ਬੜਾ ਸਤਿਕਾਰ ਕੀਤਾ, ਲਿਆ ਕੇ ਆਪਣੇ ਬਰਾਬਰ ਸਿੰਘਾਸਨ ਤੇ ਬਿਠਾਇਆ, ਆਪਣੇ ਗਲ ਦੀ ਕੀਮਤੀ ਮਾਲਾ ਲਾ ਕੇ ਉਹਨਾਂ ਦੇ ਗਲ ਚ ਪਾ ਦਿੱਤੀ, ਆਪਣਾ ਕੀਮਤੀ ਜਾਮਾ ਉਹਨਾਂ ਨੂੰ ਦੇ ਦਿੱਤਾ। ਭਗਤ ਸੈਣ ਜੀ ਬੜੇ ਹੈਰਾਨ, ਵੀ ਮੈਂ ਤਾਂ ਡਿਊਟੀ ਕੀਤੀ ਨੀ, ਇਹਦੇ ਕੋਲੋਂ ਮਾਫ਼ੀ ਮੰਗਣ ਆਇਆ ਵੀ ਮੈਂ ਸਵੇਰੇ ਤੇਰਾ ਇਸ਼ਨਾਨ ਕਰਵਾਉਣ ਨਹੀਂ ਆਇਆ, ਇਹ ਮੈਨੂੰ ਇੰਨਾ ਸਤਿਕਾਰ ਕਰਦਾ ਪਿਆ, ਸਿੰਘਾਸਨ ਤੇ ਬਿਠਾਇਆ, ਇੰਨੀ ਕੀਮਤੀ ਇਹਨੇ ਤੋਹਫੇ ਦਿੱਤੇ। ਭਗਤ ਸੈਣ ਜੀ ਡਰੀ ਜਾਂਦੇ ਨੇ, ਜ਼ਿਆਦਾ ਡਰ ਗਏ ਵੀ ਗੁੱਸੇ 'ਚ ਇੱਦਾਂ ਕਰਦਾ ਪਿਆ, ਕਹਿੰਦੇ ਮੈਂ ਆਇਆ ਨਹੀਂ ਜੀ, ਮੈਨੂੰ ਮਾਫ਼ੀ ਦੇ ਦਿਓ। ਉਹ ਰਾਜਾ ਕਹਿਣ ਲੱਗਾ ਵੀ ਨਹੀਂ ਤੂੰ ਆਇਆ ਤਾਂ ਸੀ, ਰਾਜਾ ਰਾਮ ਉਹਦਾ ਨਾਮ ਲਿਖਿਆ। ਕਹਿੰਦੇ ਉਹਨੇ ਕਿਹਾ ਨਹੀਂ ਤੁਸੀਂ ਆਏ ਸਵੇਰੇ, ਇਸ਼ਨਾਨ ਤਾਂ ਤੁਸੀਂ ਕਰਾਇਆ। ਭਗਤ ਸੈਣ ਜੀ ਨੇ ਕਿਹਾ ਨਹੀਂ ਜੀ ਸੱਚੀ ਗੱਲ ਮੈਂ ਨਹੀਂ ਆਇਆ, ਮੇਰੇ ਘਰੇ ਸੰਤ ਪ੍ਰਾਹੁਣੇ ਆ ਗਏ ਸੀ, ਉਹਨਾਂ ਸਮਾਪਤੀ ਨਹੀਂ ਕੀਤੀ, ਮੈਂ ਆ ਨਹੀਂ ਸਕਿਆ। ਉਹ ਕਹਿੰਦੇ ਨਹੀਂ ਇੱਦਾਂ ਕਿੱਦਾਂ ਹੋ ਸਕਦਾ, ਤੂੰ ਆਇਆ ਸਾਰਿਆਂ ਨੂੰ ਕੁਛ, ਤੂੰ ਹੀ ਤਾਂ ਇਸ਼ਨਾਨ ਕਰਵਾਇਆ ਸੀ ਆ ਕੇ, ਤੂੰ ਤਲੀਆਂ ਝੱਸੀਆਂ, ਤੂੰ ਐਸੀਆਂ ਤਲੀਆਂ ਝੱਸੀਆਂ, ਅੱਜ ਇੰਨਾ ਆਨੰਦ ਆਇਆ ਇਸ ਕਰਕੇ ਮੈਂ ਤੇਰਾ ਸਤਿਕਾਰ ਕੀਤਾ, ਤੈਨੂੰ ਸਿੰਘਾਸਨ ਤੇ ਆਪਣੇ ਬਰਾਬਰ ਬਿਠਾਇਆ, ਵੀ ਇੰਨੀ ਸ਼ਾਂਤੀ ਐਸਾ ਸੁੱਖ ਮੈਨੂੰ ਕਦੇ ਆਇਆ ਹੀ ਨਹੀਂ। ਤੇ ਭਗਤ ਸੈਣ ਜੀ ਨੇ ਆਖਿਆ ਨਹੀਂ ਮੈਂ ਸੱਚ ਤੇ ਆ, ਮੈਂ ਆਇਆ ਨਹੀਂ ਜੀ ਡਿਊਟੀ ਕਰਨ। ਉਹ ਕਹਿੰਦੇ ਇੱਦਾਂ ਕਾ, ਤੂੰ ਕਹਿੰਦਾ ਸਾਰਿਆਂ ਨੂੰ ਪੁੱਛ, ਜੇ ਬਾਕੀਆਂ ਨੂੰ ਪੁੱਛਿਆ। ਉਹ ਕਹਿੰਦੇ ਵੀ ਭਗਤ ਸੈਣ ਜੀ ਨੂੰ ਕਹਿੰਦੇ ਵੀ ਤੂੰ ਆਇਆ ਗੁਰਮੁਖਾ, ਅਸੀਂ ਸਾਰਿਆਂ ਨੇ ਦੇਖਿਆ ਤੂੰ ਆਇਆ। ਫਿਰ ਭਗਤ ਸੈਣ ਜੀ ਨੇ ਆਖਿਆ ਵੀ ਜੇ ਸੱਚ ਹੈ ਨਾ ਵੀ ਮੈਂ ਆਇਆ, ਤੇ ਫਿਰ ਇਹ ਵੀ ਸੱਚ ਆ ਵੀ ਮੈਂ ਨਹੀਂ ਆਇਆ, ਅਸਲ ਵਿੱਚ ਫਿਰ ਉਹ ਹੀ ਆ ਗਿਆ ਜਿਹਦੀ ਕੀਰਤੀ ਵਿੱਚ ਮੈਂ ਬੈਠਾ ਰਿਹਾ ਸੀ। ਭਾਈ ਗੁਰਦਾਸ ਜੀ ਲਿਖਿਆ, ਉਹ ਕਹਿੰਦੇ ਸੈਣ ਰੂਪ ਹਰ ਜਾਇ ਕੇ ਆਇਆ ਰਾਣੇ ਨੂੰ ਰਿਝਾਈ, ਰਾਣੇ ਦੂਰੋਂ ਸੱਦ ਕੇ ਖੋਲ ਕਵਾਏ ਗਲੋਂ ਪੈਣ ਆਈ, ਵਸ ਕੀਤਾ ਤੂੰ ਹਾਂ ਅੱਜ ਬੋਲੇ ਰਾਣਾ ਸੁਣਿਆ ਲੁਕਾਈ। ਕਹਿੰਦੇ ਰਾਜੇ ਨੇ ਆਖਿਆ ਤੂੰ ਤਾਂ ਮੈਨੂੰ ਵਸ ਹੀ ਕਰ ਲਿਆ, ਅੱਜ ਐਸੀ ਐਸੀਆਂ ਤਲੀਆਂ ਝੱਸੀਆਂ, ਅੱਜ ਤੋਂ ਬਾਅਦ ਤੂੰ ਮੇਰੀ ਸੇਵਾ ਨਹੀਂ ਕਰਨੀ, ਮੇਰੇ ਬਰਾਬਰ ਸਿੰਘਾਸਨ ਤੇ ਬੈਠਿਆ ਕਰਨਾ ਬਸ, ਕਿਉਂਕਿ ਦੁੱਖ ਹੀ ਕੱਟਿਆ ਗਏ ਸਾਰੇ, ਐਸਾ ਸੁੱਖ ਆ ਗਿਆ ਮੈਨੂੰ ਅੱਜ, ਕਿਉਂਕਿ ਪਰਮਾਤਮਾ ਦੇ ਸਤਸੰਗ ਜੀ ਕਾਰ ਕਮਲਾਂ ਦੀ ਸ਼ੋਅ ਜਦੋਂ ਉਹਨੂੰ ਮਿਲੀ ਦੁੱਖ ਤਾਂ ਕੱਟੇ ਹੀ ਜਾਣੇ ਸੀ। ਭਗਤ ਸੈਣ ਜੀ ਦੀ ਜਗ੍ਹਾ ਅਕਾਲ ਪੁਰਖ ਵਾਹਿਗੁਰੂ ਨੇ ਜਾ ਕੇ ਸਾਰੀ ਡਿਊਟੀ ਕਰ ਦਿੱਤੀ, ਪਰ ਭਗਤ ਨੂੰ ਸ਼ਰਮਿੰਦਾ ਨਹੀਂ ਹੋਣ ਦਿੱਤਾ। ਇਸ ਲਈ ਕਹਿੰਦੇ ਪਾਰ ਬ੍ਰਹਮ ਤਿੰਨ ਕੋ ਸੰਤੁਸ਼ਟ ਪਿਆ, ਜੋ ਗੁਰਚਰਨੀ ਜਨ ਪਾਹੇ, ਜਨ ਨਾਨਕ ਹਰ ਕੈ ਦਾਸ ਹੈ, ਕਰ ਕਿਰਪਾ ਹਰ ਲਾਜ ਰਖਾਹੇ। ਜਿਹੜੇ ਹਰੀ ਦੇ ਦਾਸ ਬਣ ਜਾਂਦੇ ਗੁਰਮੁਖੋ, ਪਰਮਾਤਮਾ ਕਿਰਪਾ ਕਰਕੇ ਉਹਨਾਂ ਦੀ ਲਾਜ ਰੱਖ ਲੈਂਦਾ, ਭਾਵੇਂ ਉਹਨਾਂ ਨੂੰ ਆਪ ਉਹਨੂੰ ਆਪ ਜਾਣਾ ਪਵੇ। ਪੰਜਵੇਂ ਪਾਤਸ਼ਾਹ ਨੇ ਆਖਿਆ ਨਾ ਜਿੱਥੇ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰਦੇ ਨੇ ਉਹਦੇ ਸੇਵਕ ਉਹ ਦੌੜਾ ਹੀ ਜਾਂਦਾ, ਉਹਦਾ ਸੁਭਾਅ ਉਹਦਾ ਬਿਰਧ, ਜਿਹ ਜਿਹਾ ਕਾਜ ਕਿਰਤ ਸੇਵਕ ਕੀ ਤਾਂ ਤਾਂ ਜਿੱਥੇ ਜਿੱਥੇ ਵੀ ਉਹਦੇ ਸੇਵਕ ਦੀ ਕੋਈ ਕਿਰਤ ਕੋਈ ਕਾਜ ਹੁੰਦਾ ਉਹ ਅਰਾਧ ਦਾ ਚੇਤੇ ਕਰਦਾ ਪਰਮਾਤਮਾ, ਤਾਂ ਤਾਂ ਉੱਠ ਧਾਵੇ, ਧਾਵੇ ਦਾ ਅਰਥ ਹੁੰਦਾ ਭੱਜ ਕੇ ਜਾਣਾ ਛੇਤੀ। ਕਹਿੰਦੇ ਪਰਮਾਤਮਾ ਬਹੁਤ ਛੇਤੀ ਪਹੁੰਚਦਾ ਉੱਥੇ ਜਿੱਥੇ ਸੇਵਕ ਨੂੰ ਲੋੜ ਪੈਂਦੀ, ਕਿਉਂ ਕਿਉਂਕਿ ਪਰਮਾਤਮਾ ਦੇ ਆਪਣੇ ਸੇਵਕ ਦੀ ਪਿੱਠ ਨਹੀਂ ਲੱਗਣ ਦੇਣੀ, ਲਾਜ ਰੱਖਣੀ ਉਹਦੀ। ਜਨ ਨਾਨਕ ਹਰ ਕਾ ਦਾਸ ਹੈ, ਕਰ ਕਿਰਪਾ ਹਰ ਲਾਜ ਰਖਾ ਹੈ। ਕਹਿੰਦੇ ਜਿਹੜਾ ਦਾਸ ਬਣ ਗਿਆ ਕਿਰਪਾ ਕਰਕੇ ਪਰਮਾਤਮਾ ਉਹਦੀ ਲਾਜ ਰੱਖਦਾ। ਮਹੱਲਾ ਤੀਜਾ, ਅਗਲੇ ਸਲੋਕ 'ਚ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ, ਹਉਮੈ ਅੰਦਰ ਖੜਕ ਹੈ, ਖੜਕੇ ਖੜਕ ਵਿਹਾਏ। ਕਹਿੰਦੇ ਹੁਣ ਗੱਲ ਆ ਗਈ ਮਨਮੁੱਖ ਦੀ। ਕਹਿੰਦੇ ਮਨਮੁੱਖ ਦੇ ਅੰਦਰ ਹੁੰਦਾ ਹੰਕਾਰ, ਹਮੈ ਹਮ ਕੀ ਆ ਹਮ ਕਰੇਂਗੇ। ਉਹ ਕਹਿੰਦਾ ਮੈਂ ਕੀਤਾ ਜੀ, ਮੇਰੇ ਬਿਨਾਂ ਕੋਈ ਕਾਰ ਹੀ ਨਹੀਂ ਸੀ ਸਕਦਾ। ਉਹਦੇ ਅੰਦਰ ਹਉਮੈ ਦਾ ਖੰਡਾ ਖੜਕੀ ਜਾਂਦਾ ਹਰ ਵੇਲੇ, ਤੇ ਬਸ ਇਹ ਹਉਮੈ ਦਾ ਖੰਡਾ ਖੜਕਦਿਆਂ ਹੀ ਸਾਰੀ ਉਮਰ ਨਿਕਲ ਜਾਂਦੀ। ਹਉਮੈ ਅੰਦਰ ਖੜਕ ਹੈ, ਖੜਕੇ ਖੜਕ ਵਿਹਾਏ, ਹਉਮੈ ਵੱਡਾ ਰੋਗ ਹੈ, ਮਰ ਜੰਮੇ ਆਵੇ ਜਾਏ। ਕਹਿੰਦੇ ਐਸਾ ਹੰਕਾਰ ਦਾ ਵੱਡਾ ਰੋਗ ਚੰਬੜ ਜਾਂਦਾ ਮਨਮੁੱਖਾਂ ਨੂੰ, ਉਹ ਫਿਰ ਜਨਮ ਮਰਨ ਦੇ ਗੇੜ 'ਚ ਪੈਂਦੇ, ਮਰ ਜੰਮੇ ਆਵੇ ਜਾਏ, ਜਨਮ ਮਰਨਗੇ ਫਿਰ ਜਨਮ ਲੈਣਗੇ, ਆਉਣਗੇ ਜਾਣਗੇ, ਇਹ ਆਉਣਾ ਜਾਣਾ ਮੁੱਕਦਾ ਹੀ ਨਹੀਂ। ਮਹਾਰਾਜ ਨੇ ਕਿਹਾ ਆਸਾ ਦੀ ਵਾਰ 'ਚ ਆਪਾਂ ਬਚਨ ਸੁਣਦੇ ਗੁਰਮੁਖਾਂ ਤੋਂ ਮਹਾਰਾਜ ਜੀ ਦੇ, ਹਉਮੈ ਵੱਡਾ ਰੋਗ ਹੈ, ਹਉਮੈ ਦੀਰਘ ਰੋਗ ਹੈ, ਦਾਰੂ ਪੀਏ ਸਮਾਹੇ। ਜਿੱਥੇ ਮਹਾਰਾਜ ਨੇ ਕਿਹਾ ਹਉਮੈ ਵੱਡਾ ਰੋਗ ਹੈ, ਉੱਥੇ ਮਹਾਰਾਜ ਕਹਿੰਦੇ ਹਉਮੈ ਦੀਰਘ ਰੋਗ ਹੈ, ਦੀਰਘ ਦਾ ਅਰਥ ਵੀ ਵੱਡਾ ਹੀ ਹੁੰਦਾ। ਜਿਨ ਕੋ ਪੂਰਬ ਲਿਖਿਆ ਤਿਨਾਂ ਸਤਿਗੁਰ ਮਿਲਿਆ ਪ੍ਰਭ ਆਏ। ਕਹਿੰਦੇ ਪੂਰਬਲਾ ਕਰਮ ਜਿਨ੍ਹਾਂ ਦਾ ਚੰਗਾ ਕੋ ਮੱਥੇ ਦਾ ਲੇਖ ਲਿਖਿਆ ਹੋਵੇ ਉਹਨਾਂ ਨੂੰ ਸਤਿਗੁਰੂ ਨਾਲ ਮਿਲਾਪ ਹੁੰਦਾ। ਪੂਰੇ ਸਤਿਗੁਰ ਦਾ ਮਿਲਾਪ ਚੰਗੇ ਭਾਗਾਂ ਕਰਕੇ ਹੁੰਦਾ। ਜੇ ਭਾਗ ਸਾਥ ਨਾ ਦੇਣ ਤਾਂ ਗੁਰੂ ਸਾਹਿਬ ਜੀ ਤੇ ਭਰੋਸਾ ਨਹੀਂ ਆਉਂਦਾ ਕਦੇ, ਮਿਲਾਪ ਹੋਣਾ ਹੀ ਨਹੀਂ। ਬੰਦੇ ਨੇ ਕੱਚਿਆਂ ਪਹਿਲਿਆਂ ਪਿੱਛੇ ਤੁਰੇ ਫਿਰਨਾ ਸਾਰੀ ਉਮਰ। ਪਹਿਲੀ ਗੱਲ ਤਾਂ ਗੁਰੂ ਸਾਹਿਬ ਕੋਲ ਜਾਣ ਦਾ ਫੁਰਨਾ ਹੀ ਨਹੀਂ ਫੁਰਦਾ, ਜੇ ਜਾਵੇ ਤਾਂ ਵੀ ਕਿਸੇ ਅਧੂਰੇ ਕੋਲ ਚਲੇ ਜਾਏਗਾ। ਜੇ ਮੱਥੇ ਦੀ ਰੇਖਾ ਸਾਥ ਨਹੀਂ ਦਿੰਦੀ, ਗੁਰੂ ਪੂਰੇ ਦਾ ਮਿਲਾਪ ਨਹੀਂ ਹੋਣਾ। ਮਹਾਰਾਜ ਦੇ ਬਚਨ ਨੇ, ਜਬ ਲਓ ਨਹੀਂ ਭਾਗ ਲਲਾਰ ਉਹਦਾ, ਤਬ ਲਓ ਭਰਮਤੇ ਫਿਰਤੇ ਬਹੁਤਾਰ। ਜਦੋਂ ਤੱਕ ਮੱਥੇ ਦਾ ਭਾਗ ਸਿੱਧਾ ਨਾ ਹੋਵੇ ਉਦੋਂ ਤੱਕ ਬੰਦਾ ਭਰਮ 'ਚ ਹੀ ਤੁਰਿਆ ਫਿਰਦਾ। ਜਬ ਲਓ ਨਹੀਂ ਭਾਗ ਲਲਾਰ, ਲਲਾਰ ਮੱਥੇ ਨੂੰ ਕਹਿੰਦੇ। ਜਿਨ ਕੋ ਪੂਰਬ ਲਿਖਿਆ, ਪੂਰਬਲਾ ਲੇਖ ਜਿਹਨਾਂ ਦਾ ਚੰਗਾ ਲਿਖਿਆ ਹੁੰਦਾ ਕਿਤੇ ਅਕਾਲ ਪੁਰਖ ਵਾਹਿਗੁਰੂ ਨੇ, ਤਿੰਨਾਂ ਸਤਿਗੁਰੂ ਮਿਲਿਆ ਪਰਾ ਬਾਏ। ਕਹਿੰਦੇ ਪਰਮਾਤਮਾ ਦਾ ਸਰੂਪ ਸਤਿਗੁਰੂ ਪੂਰਾ ਉਹਨਾਂ ਨੂੰ ਮਿਲਦਾ ਗੁਰਮੁਖੋ, ਐਸਾ ਸੰਯੋਗ ਬਣ ਜਾਂਦਾ, ਪੂਰੇ ਗੁਰੂ ਸਾਹਿਬ ਨਾਲ ਮਿਲਾਪ ਹੋ ਜਾਂਦਾ। ਸੁੱਤੇ ਸਿੱਧ ਭਾਈ ਮੰਝ ਜਿਹਨਾਂ ਦਾ ਆਪਾਂ ਬਹੁਤ ਵਾਰ ਪ੍ਰਮਾਣ ਸੁਣਿਆ, ਉਹ ਕੋ ਗੁਰੂ ਸਾਹਿਬ ਜੀ ਦੇ ਸੇਵਕ ਨਹੀਂ ਸੀ, ਸੇਵਕ ਤੇ ਸਰਵਰ ਦੇ ਸੀ। ਕੁਦਰਤੀ ਇੱਕ ਐਸਾ ਸੰਸਕਾਰ ਸੰਯੋਗ ਬਣਿਆ, ਪੰਜਵੇਂ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ, ਦਰਸ਼ਨ ਹੋਏ ਪੰਜਵੇਂ ਪਾਤਸ਼ਾਹ ਦੇ। ਐਸੀ ਉਹਨਾਂ ਦਰਸ਼ਨਾਂ 'ਚੋਂ ਖਿੱਚ ਪਏ, ਕੋ ਪੂਰਬਲਾ ਭਾਗ ਮੱਥੇ ਦਾ ਸਾਹਮਣੇ ਆ ਗਿਆ। ਕਹਿੰਦਾ ਮਹਾਰਾਜ ਮੈਨੂੰ ਆਪਣੀ ਸਿੱਖੀ ਬਖਸ਼ੋ। ਮਹਾਰਾਜ ਨੇ ਆਖਿਆ ਵੀ ਇਹਨੇ ਸਿੱਖੀ ਤੇ ਸਿੱਖੀ ਨਹੀਂ ਚੜ੍ਹਦੀ ਹੁੰਦੀ ਗੁਰਮੁਖਾ, ਆਖਿਆ ਮਤਲਬ। ਮਹਾਰਾਜ ਕਹਿੰਦੇ ਪਹਿਲਾਂ ਕਿਹਨੂੰ ਮੰਨਦਾ? ਕਹਿੰਦਾ ਜੀ ਪਹਿਲਾਂ ਤਾਂ ਮੈਂ ਮੁਲਤਾਨ ਜਾਂਦਾ ਟੱਲ ਖੜਕਾਉਣ ਲਈ ਸਾਲ 'ਚ ਇੱਕ ਵਾਰੀ। ਮਹਾਰਾਜ ਕਹਿੰਦੇ ਫਿਰ ਤੂੰ ਜਿਹਦਾ ਸਿੱਖ ਹੈ ਉਹਦੇ ਉੱਤੇ ਹੁਣ ਸਾਡੀ ਸਿੱਖੀ ਕਿੱਦਾਂ ਚੱਲੇ? ਕਹਿੰਦਾ ਨਹੀਂ ਜੀ ਮੈਂ ਤਾਂ ਤੁਹਾਡਾ ਹੀ ਸਿੱਖ ਬਣਨਾ, ਮੈਂ ਉਹ ਛੱਡਿਆ ਸਾਰਾ ਕੁਝ। ਮਹਾਰਾਜ ਕਹਿੰਦੇ ਕਠਿਨ ਹੈ? ਕਹਿੰਦਾ ਨਹੀਂ ਕੋਈ ਨਹੀਂ ਜੀ, ਕਠਿਨ ਹੀ ਮੈਂ ਨਿਭਾਲਾਂਗਾ, ਪਰ ਤੁਸੀਂ ਆਪਣਾ ਸਿੱਖ ਬਣਾਓ, ਮੈਨੂੰ ਸਿੱਖੀ ਬਖਸ਼ੋ। ਚੰਗਾ ਭਾਗ ਸੀ, ਇੱਕੋ ਹੀ ਵਾਰ ਮਹਾਰਾਜ ਦੇ ਦਰਸ਼ਨ ਕੀਤੇ ਆ, ਮਨ ਵਿੱਚ ਇਹ ਖਿੱਚ ਵੱਜੀ ਗੁਰੂ ਸਾਹਿਬ ਜੀ ਤੋਂ ਸਿੱਖੀ ਦੀ ਦਾਤ ਲਈਏ ਭਾਈ। ਬਣਾ ਲਿਆ ਮਹਾਰਾਜ ਨੇ ਆਪਣਾ ਸਿੱਖ ਪੰਜਵੇਂ ਪਾਤਸ਼ਾਹ ਨੇ। ਬੜੀ ਕਰੜੀ ਪਰਖ ਹੋਈ ਫਿਰ ਭਾਈ ਮੰਝ ਦੀ, ਚੌਧਰ ਚਲੀ ਗਈ ਸਾਰੀ, ਘੋੜੀਆਂ ਮੱਝਾਂ ਸਭ ਤਬੇਲੀ ਖਾਲੀ ਹੋ ਗਏ, ਤਾਂ ਵੀ ਉਹਨੇ ਨਿਸ਼ਚਾ ਨਹੀਂ ਡੋਲਣ ਦਿੱਤਾ ਆਪਣਾ। ਤੇ ਅਖੀਰ ਪੰਜਵੇਂ ਪਾਤਸ਼ਾਹ ਨੇ ਵੇਖਿਆ ਜਦੋਂ ਪਾਸ ਹੋ ਗਿਆ ਨਾ, ਜਦੋਂ ਲੱਕੜਾਂ ਸਮੇਤ ਖੂਹ 'ਚ ਡਿੱਗ ਪਿਆ, ਉਹ ਭਾਈ ਮਾਈ ਦਾ ਖੂਹ ਸੁਲਤਾਨਵਿੰਡ ਪਿੰਡ ਦੇ ਕੋਲ ਆਇਆ ਉਸ ਵੇਲੇ। ਤੇ ਮਹਾਰਾਜ ਹਰਿਮੰਦਰ ਸਾਹਿਬ ਤੋਂ ਚੱਲ ਕੇ ਗਏ, ਜਾ ਕੇ ਰੱਸਾ ਆਖਿਆ ਫੜ ਭਾਈ ਮੰਝ ਆ ਜਾ ਬਾਹਰ। ਆਖਿਆ ਮਹਾਰਾਜ ਪਹਿਲਾਂ ਲੱਕੜਾਂ ਕੱਢ ਦਿਉ, ਮੈਂ ਤਾਂ ਡਿੱਗਣ ਨਹੀਂ ਦਿੱਤੀਆਂ, ਲੰਗਰਾਂ 'ਚ ਸੁੱਕੀਆਂ ਪਹੁੰਚਣ। ਖੁਸ਼ ਹੋ ਕੇ ਉਸ ਵੇਲੇ ਮਹਾਰਾਜ ਨੇ ਫਿਰ ਗੱਲ ਨਾ ਲਾ ਕੇ ਆਖਿਆ ਸੀ, ਮੰਝ ਪਿਆਰਾ ਗੁਰੂ ਕਾ ਗੁਰ, ਮੰਝ ਪਿਆਰਾ ਮੰਝ ਗੁਰੂ ਕਾ ਬੋਹ ਥਾ ਜਗ ਲੰਘਣਹਾਰ। ਸਭ ਬਖਸ਼ਾਂ ਨਾਲ ਨਵਾਜ ਦਿੱਤਾ ਸੀ, ਪਰ ਕੋਈ ਚੰਗਾ ਕਰਮ ਸੀ, ਮਹਾਰਾਜ ਦੇ ਦਰਸ਼ਨ ਹੋਏ ਤੇ ਕਹਿੰਦਾ ਮਹਾਰਾਜ ਹੁਣ ਮੈਂ ਤੁਹਾਡਾ ਹੀ ਹਾਂ ਬਸ। ਜਿੰਨੀ ਦੇਰ ਮੱਥਾ ਸਾਥ ਨਾ ਦੇਵੇ ਗੁਰਮੁਖੋ, ਪੂਰੇ ਗੁਰੂ ਦਾ ਮਿਲਾਪ ਹੋਣਾ ਮੁਸ਼ਕਲ। ਜਿਨ ਕੋ ਪੂਰਬ ਲਿਖਿਆ ਤੇ ਨਾ ਸਤਿਗੁਰ ਮਿਲਿਆ ਪ੍ਰਭ ਆਏ, ਜਿਹਨਾਂ ਦਾ ਪੂਰਬਲਾ ਕਰਮ ਚੰਗਾ ਲਿਖਿਆ ਸੀ ਉਹਨਾਂ ਦਾ ਮਿਲਾਪ ਮਹਾਰਾਜ ਨਾਲ ਹੋਇਆ। ਨਾਨਕ ਗੁਰਪ੍ਰਸਾਦੀ ਉੱਪਰੇ, ਕਹਿੰਦੇ ਫਿਰ ਪੂਰੇ ਗੁਰੂ ਦੀ ਕਿਰਪਾ ਨਾਲ ਬਚ ਜਾਂਦੇ, ਜਮਾਂ ਦੇ ਵਸ ਨਹੀਂ ਪੈਂਦੇ। ਨਾਨਕ ਗੁਰਪ੍ਰਸਾਦੀ ਉੱਭਰੇ ਹਉਮੈ ਸ਼ਬਦ ਜਲਾਏ, ਸ਼ਬਦ ਦਾ ਅਭਿਆਸ ਕਰਕੇ, ਸ਼ਬਦ ਦੀ ਬ੍ਰਹਮ ਅਗਨੀ ਦੇ ਤੇਜ ਕਰਕੇ, ਕਹਿੰਦੇ ਅੰਦਰ ਉਹਨਾਂ ਨੇ ਆਪਣੀ ਹਉਮੈ ਸਾਹ ਲਈ, ਹੰਕਾਰ ਖਤਮ ਹੋ ਗਿਆ। ਪੌੜੀ ਹਰ ਨਾਮ ਹਮਾਰਾ ਪ੍ਰਭ ਅਵਗਤ ਅਗੋਚਰ। ਅਵਗਤ ਦਾ ਅਰਥ ਹੁੰਦਾ ਸਾਧ ਸੰਗਤ, ਅਗੋਚਰ ਦਾ ਅਰਥ ਹੁੰਦਾ ਜਿਹੜਾ ਸਾਡੇ ਨੇਤਰਾਂ ਦੇ ਗਿਆਨ ਇੰਦਰਿਆਂ ਦੇ ਗੋਚਰਾਂ ਨਹੀਂ, ਅੱਖਾਂ ਜਿਸ ਨੂੰ ਦੇਖ ਨਹੀਂ ਸਕਦੀਆਂ। ਅਵਗਤ ਦਾ ਅਰਥ ਆ ਅਵਿਅਕਤੀ, ਉਹ ਵਿਅਕਤੀ ਤਾਂ ਦੇ ਬੰਧਨਾਂ ਵਿੱਚ ਨਹੀਂ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ। ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਾਨੂੰ ਗੁਰੂ ਦੀ ਕਿਰਪਾ ਨਾਲ ਮਿਲਿਆ, ਜਿਸ ਜਿਹੜਾ ਪਰਮਾਤਮਾ ਅਵਿਨਾਸ਼ੀ ਹੈ, ਜਿਹੜਾ ਇਹਨਾਂ ਨੇਤਰਾਂ ਤੇ ਗੋਚਰਿਆ ਨਹੀਂ ਹੈਗਾ, ਅੱਖ ਨਹੀਂ ਜਿਸ ਨੂੰ ਦੇਖ ਸਕਦੀ। ਹਰ ਨਾਮ ਹਮਾਰਾ ਪ੍ਰਭ ਅਵਗਾਤਾ ਗੋਚਰ, ਅਵਿਨਾਸ਼ੀ ਪੁਰਖ ਵਧਾਤਾ, ਜਿਹੜਾ ਅਵਿਨਾਸ਼ੀ ਸਦਾ ਰਹਿਣ ਵਾਲਾ, ਫਿਰ ਅਕਾਲ ਪੁਰਖ ਹੈ, ਫਿਰ ਵਧਾਤਾ ਕਰਮਾਂ ਅਨੁਸਾਰ ਫਲ ਦੇਣ ਵਾਲਾ। ਜਿਸ ਤਰ੍ਹਾਂ ਦੇ ਕਿਸੇ ਨੇ ਕਰਮ ਕੀਤੇ ਉਸੇ ਤਰ੍ਹਾਂ ਦਾ ਉਹਨੂੰ ਫਲ ਦੇਣ ਦੀ ਸਮਰੱਥਾ ਅਕਾਲ ਪੁਰਖ 'ਚ। ਕਹਿੰਦੇ ਉਹ ਅਵਿਨਾਸ਼ੀ, ਉਹ ਅਕਾਲ ਪੁਰਖ ਵਾਹਿਗੁਰੂ, ਉਹ ਫਲ ਵਰਦਾਤਾ, ਉਸਦਾ ਨਾਮ ਗੁਰੂ ਦੀ ਕਿਰਪਾ ਨਾਲ ਸਾਨੂੰ ਪ੍ਰਾਪਤ ਹੋਇਆ। ਹਰ ਨਾਮ ਹਮ ਸਰੇਵੈ, ਹਰ ਨਾਮ ਹਮ ਪੂਜੈ। ਇਸ ਲਈ ਕਹਿੰਦੇ ਬਸ ਹੁਣ ਉਸੇ ਦਾ ਨਾਮ ਅਸੀਂ ਸੇਵਦੇ ਹਾਂ, ਉਸੇ ਦੇ ਨਾਮ ਦੀ ਪੂਜਾ ਕਰਦੇ। ਹਰ ਨਾਮੇ ਹੀ ਮਨ ਰਾਤਾ, ਹੁਣ ਕਹਿੰਦੇ ਸਾਡਾ ਮਨ ਪਰਮੇਸ਼ਵਰ ਦੇ ਨਾਮ ਰੰਗ ਚ ਰੰਗਿਆ ਰਹਿੰਦਾ, ਕਿਉਂਕਿ ਗੁਰੂ ਦੀ ਕਿਰਪਾ ਨਾਲ ਪਰਮੇਸ਼ਵਰ ਦਾ ਨਾਮ ਮਿਲਿਆ। ਹੁਣ ਉਸ ਨਾਮ ਦੀ ਪੂਜਾ ਕਰਦੇ, ਉਸ ਨਾਮ ਦੀ ਸੇਵਾ ਕਰਦੇ, ਉਹਨੂੰ ਸੇਵਦੇ ਹਾਂ, ਉਸੇ ਨਾਮ ਵਿੱਚ ਹੀ ਮਨ ਰੰਗਿਆ ਰਹਿੰਦਾ। ਹਰ ਨਾਮ ਹੈ ਜੇ ਵੜ ਕੋਈ ਅਵਰ ਨਾ ਸੂਝਿਆ, ਕਹਿੰਦੇ ਪਰਮਾਤਮਾ ਦੇ ਨਾਮ ਵਰਗਾ ਸਾਨੂੰ ਹੋਰ ਕੁਝ ਸੁੱਝਦਾ ਨਹੀਂ, ਕੁਝ ਉਹਦੇ ਬਰਾਬਰ ਲੱਗਦਾ ਨਹੀਂ ਹੈ। ਪਰਮਾਤਮਾ ਦੇ ਨਾਮ ਵਰਗੀ ਬਖਸ਼ਿਸ਼ ਹੋਰ ਕਿਤੋਂ ਮਿਲਦੀ ਨਹੀਂ। ਹਰ ਨਾਮ ਹੈ ਜੇ ਵੜ ਕੋਈ ਅਵਰ ਨਾ ਸੂਝਿਆ, ਹਰ ਨਾਮੋ ਅੰਤ ਛਡਾਤਾ। ਇਹ ਪਤਾ ਲੱਗ ਗਿਆ ਵੀ ਹਰੀ ਦੇ ਨਾਮ ਨੇ ਅੰਤ ਛਡਾਉਣਾ, ਗੁਰਮੁਖੋ ਅੰਤ ਨੂੰ ਛੁਟਕਾਰਾ ਪਰਮਾਤਮਾ ਦੇ ਨਾਮ ਨੇ ਕਰਾਉਣਾ। ਕਹਿੰਦੇ ਇਸ ਕਰਕੇ ਪਰਮਾਤਮਾ ਦੇ ਨਾਮ ਬਰਾਬਰ ਕੁਝ ਸੁੱਝ ਨਹੀਂ ਰਿਹਾ। ਹਰ ਨਾਮ ਦੀਆ ਗੁਰ ਪਰਉਪਕਾਰੀ, ਕਹਿੰਦੇ ਗੁਰੂ ਸਾਹਿਬ ਜੀ ਨੇ ਪਰਉਪਕਾਰ ਕਰਕੇ ਨਾਮ ਦਿੱਤਾ, ਇਹ ਤਰਸ ਕਰਕੇ, ਰਹਿਮਤ ਕਰਕੇ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਨਾਮ ਦੀ ਜਿਹੜੀ ਬਖਸ਼ਿਸ਼ ਕੀਤੀ ਨਾ, ਭਾਈ ਗੁਰਦਾਸ ਜੀ ਕਹਿੰਦੇ ਬਾਬੇ ਪਹਿਲੋਂ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਘਾਲ ਕਮਾਈ। ਅਰੇ ਤੱਕ ਹਾਰ ਕਰ ਰੋੜਾਂ ਦੀ ਗੁਰਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸਿਓ ਬਣਿਆਈ। ਬਾਬਾ ਪੈਦਾ ਸੱਚਖੰਡ ਨਾ ਨੌਨਿਤ ਨਾਮ ਗਰੀਬੀ ਪਾਈ। ਕਹਿੰਦੇ ਸੱਚਖੰਡ ਵਿੱਚੋਂ ਨਾਮ ਦੀ ਦਾਤ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਲਿਆ ਕੇ ਦਿੱਤੀ। ਉਸ ਨਾਮ ਦੀ ਬਰਕਤ ਹੈ ਵੀ ਨੌਨਿਧੀਆਂ ਪਿੱਛੇ ਪਿੱਛੇ ਤੁਰੀਆਂ ਫਿਰਦੀਆਂ, ਪਰ ਉਹ ਟਿਕਿਆ ਕਿੱਥੇ? ਟਿਕੇਗਾ ਕਿੱਥੇ? ਜਿਨ੍ਹਾਂ ਦੇ ਹਿਰਦੇ 'ਚ ਗਰੀਬੀ ਹੁੰਦੀ। ਹਿਰਦੇ ਦੀ ਗਰੀਬੀ ਦਾ ਮਤਲਬ ਹੁੰਦਾ ਹਿਰਦੇ ਦੀ ਨਿਮਰਤਾ, ਨਿਰਮਲਤਾ, ਪਵਿੱਤਰਤਾ, ਪਰਉਪਕਾਰ। ਜਿਨ੍ਹਾਂ ਕੋਲ ਹਿਰਦੇ ਦੀ ਗਰੀਬੀ ਹੈ, ਉੱਥੇ ਹੀ ਨਾਮ ਦਾ ਟਿਕਾ ਹੋਣਾ, ਟਿਕਾਣਾ ਹੀ ਉੱਥੇ ਕਰਨਾ। ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੇ, ਨਾਨਕ ਇਹਾਂ ਸੁੱਖ ਆਗੇ ਮੁਕਤ ਪਾਵੇ। ਕਹਿੰਦੇ ਉਹ ਪਰਮਾਤਮਾ ਕਿਰਪਾ ਕਰਕੇ ਜਿਨ੍ਹਾਂ ਦੇ ਹਿਰਦੇ ਨੂੰ ਪਵਿੱਤਰ ਕਰ ਦਿੰਦਾ ਹੈ, ਉਹਨਾਂ ਨੂੰ ਇੱਥੇ ਵੀ ਸੁੱਖ ਹੈ, ਅੱਗੇ ਵੀ ਸਾਧ ਸੰਗਤ ਜੀ ਉਹਨਾਂ ਨੂੰ ਸੁੱਖ। ਹਰ ਨਾਮ ਹੈ ਜੇ ਵੜ ਕੋਈ ਅਵਰ ਨਾ ਸੂਝੈ, ਹਰ ਨਾਮੋ ਅੰਤ ਛਡਾਤਾ। ਪਤਾ ਲੱਗ ਗਿਆ ਅੰਤ ਨੂੰ ਛੁਟਕਾਰਾ ਇਸ ਨਾਮ ਨਹੀਂ ਕਰਵਾਉਣਾ। ਹਰ ਨਾਮ ਦੀ ਆ ਗੁਰ ਪਰਉਪਕਾਰੀ, ਕਹਿੰਦੇ ਗੁਰੂ ਸਾਹਿਬ ਨੇ ਪਰਉਪਕਾਰ ਕੀਤਾ, ਇਹ ਨਾਮ ਦੀ ਦਾਤ ਦਿੱਤੀ, ਕਿਉਂਕਿ ਗੁਰੂ ਸਾਹਿਬ ਦਾ ਸੁਭਾਅ ਹੁੰਦਾ ਪਰਉਪਕਾਰ ਕਰਨਾ, ਗੁਣ ਹੈ ਉਹਨਾਂ ਦਾ ਬਿਰਧ। ਧੰਨ ਧੰਨ ਗੁਰੂ ਕਾ ਪਿਤਾ ਮਾਤਾ, ਇਸ ਲਈ ਕਹਿੰਦੇ ਧੰਨ ਗੁਰੂ ਸਾਹਿਬ ਨੇ, ਧੰਨ ਗੁਰੂ ਸਾਹਿਬ ਜੀ ਦੇ ਪਿਤਾ ਜੀ ਔਰ ਉਹਨਾਂ ਦੇ ਮਾਤਾ ਜੀ ਵੀ ਧੰਨ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਜਣੀ ਜਿਨ ਗੁਰੂ ਜਣਿਆ ਮਾਇ। ਕਹਿੰਦੇ ਗੁਰੂ ਦੇ ਮਾਤਾ ਪਿਤਾ ਵੀ ਧੰਨ ਨੇ, ਉਹਨਾਂ ਦੀ ਕੁਲ ਵੀ ਧੰਨ ਹੈ। ਹਾਂ ਸਤਿਗੁਰੇ ਆਪਣੇ ਕੋ ਸਦਾ ਨਮਸਕਾਰੀ, ਕਹਿੰਦੇ ਅਸੀਂ ਆਪਣੇ ਸਤਿਗੁਰੂ ਨੂੰ ਸਦਾ ਨਮਸਕਾਰ ਕਰਦੇ, ਸਦਾ ਹੀ ਆਪਣੇ ਸਤਿਗੁਰੂ ਨੂੰ ਨਮਸਕਾਰ ਕਰਦੇ। ਜਿੱਤ ਮਿਲਿਆ ਹਰ ਨਾਮ ਮੈਂ ਜਾਤਾ, ਕਹਿੰਦੇ ਜਿਨ੍ਹਾਂ ਦੇ ਮਿਲਣ ਕਰਕੇ ਸਾਨੂੰ ਨਾਮ ਦੀ ਸੋਝੀ ਆਈ, ਪਹਿਲਾਂ ਤਾਂ ਜਾਣਦੇ ਹੀ ਨਹੀਂ ਸਾਂ ਨਾਮ ਕੀ ਹੁੰਦਾ, ਨਾਮ ਦਾ ਮਤਲਬ ਕੀ। ਇਸ ਲਈ ਕਹਿੰਦੇ ਗੁਰੂ ਨੂੰ ਨਮਸਕਾਰ ਕਰਦੇ ਜਿਨ੍ਹਾਂ ਦੀ ਕਿਰਪਾ ਕਰਕੇ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੋਈ ਔਰ ਨਾਮ ਦੀ ਵਡਿਆਈ ਦਾ ਪਤਾ ਲੱਗਾ, ਨਾਮ ਦੀ ਮਹਾਨਤਾ ਦੇ ਬਾਰੇ ਸੋਝੀ ਆਈ। ਇਸ ਲਈ ਕਹਿੰਦੇ ਸਾਡਾ ਮੱਥਾ ਆਪਣੇ ਗੁਰੂ ਨੂੰ ਟੇਕਦਾ ਔਰ ਸਦਾ। ਕਬੀਰ ਸਾਹਿਬ ਦਾ ਇੱਕ ਬਚਨ ਸਾਧ ਸੰਗਤ ਜੀ ਗੁਰਮੁਖ ਸੁਣਾਉਂਦੇ, ਇੱਕ ਦੋਹਰਾ ਕਬੀਰ ਸਾਹਿਬ ਦਾ, ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਤਾਂ ਨਹੀਂ ਹੈ, ਕਿਉਂਕਿ ਕਬੀਰ ਸਾਹਿਬ ਜੀ ਦੇ ਬਹੁਤ ਸਾਰੇ ਬਚਨ, ਸ਼ਬਦ, ਸਲੋਕ ਮਹਾਰਾਜ ਜੀ ਦੀ ਬਾਣੀ 'ਚ ਹੈਗੇ ਨੇ, ਪਰ ਕਬੀਰ ਸਾਹਿਬ ਜੀ ਦੇ ਬਹੁਤ ਸਾਰੇ ਬਚਨ ਬਾਹਰ ਵੀ ਹੈਗੇ ਨੇ। ਉਹ ਇੱਕ ਬਾਹਰਲਾ ਬਚਨ ਹੈ, ਕਬੀਰ ਸਾਹਿਬ ਕਹਿੰਦੇ ਗੁਰ ਪਰਮੇਸ਼ਰ ਦੋ ਖੜੇ ਕਿਸਕੇ ਲਾਗੋਂ ਪਾਏ, ਬਲਹਾਰੀ ਗੁਰ ਆਪਣੇ ਜਨ ਹਰ ਪ੍ਰਭ ਦੀ ਯਾਦ ਦਿਖਾਏ। ਉਹ ਕਹਿੰਦੇ ਪਰਮਾਤਮਾ ਤੇ ਮੇਰਾ ਗੁਰੂ ਦੋਨੋਂ ਇਕੱਠੇ ਖੜੇ ਹੋਣ, ਮੇਰਾ ਗੁਰੂ ਤੇ ਮੇਰਾ ਰੱਬ ਦੋਨੋਂ ਇਕੱਠੇ ਖੜੇ ਹੋਣ, ਤੇ ਮੈਨੂੰ ਪਹਿਲਾਂ ਕਿਹਨਾਂ ਦੇ ਚਰਨਾਂ ਤੇ ਮੱਥਾ ਟੇਕਣਾ ਚਾਹੀਦਾ? ਇਹ ਸਵਾਲ ਹੈ, ਪ੍ਰਸ਼ਨ ਆਪ ਹੀ ਕਬੀਰ ਸਾਹਿਬ ਕਰਦੇ। ਉਹ ਕਹਿੰਦੇ ਗੁਰ ਪਰਮੇਸ਼ਰ ਦੋ ਖੜੇ ਕਿਸਕੇ ਲਾਗੋਂ ਪਾਏ, ਕਿਸ ਦੇ ਚਰਨੀ ਮੈਨੂੰ ਲੱਗਣਾ ਚਾਹੀਦਾ ਪਹਿਲਾਂ, ਮੱਥਾ ਕਿਹਨੂੰ ਟੇਕਣਾ ਚਾਹੀਦਾ? ਜੇ ਪਰਮਾਤਮਾ ਤੇ ਮੇਰਾ ਗੁਰੂ ਦੋਨੋਂ ਬਰਾਬਰ ਖੜੇ ਦਿਸ ਪੈਣ, ਕਹਿੰਦੇ ਕਿਹਨੂੰ ਪਹਿਲਾਂ ਮੱਥਾ ਟੇਕਾਂ ਭਾਈ? ਰੱਬ ਨੂੰ ਜਾਂ ਗੁਰੂ ਨੂੰ? ਫਿਰ ਆਪ ਕਹਿੰਦੇ ਬਲਿਹਾਰੀ ਗੁਰ ਆਪਣੇ ਜਿਨ ਹਰ ਪ੍ਰਭ ਦੀ ਦਿਖਾਏ। ਕਹਿੰਦੇ ਮੈਂ ਤਾਂ ਆਪਣੇ ਗੁਰੂ ਨੂੰ ਹੀ ਪਹਿਲਾਂ ਮੱਥਾ ਟੇਕਾਂਗਾ, ਕਿਉਂਕਿ ਉਹਦੀ ਕਿਰਪਾ ਨਾਲ ਪਰਮੇਸ਼ਰ ਦਿਸਿਆ, ਉਹਨੇ ਤਾਂ ਦਿਸਣਾ ਹੀ ਨਹੀਂ ਸੀ, ਆਪਣੇ ਆਪ ਤਾਂ ਦਿਸਣਾ ਹੀ ਨਹੀਂ ਸੀ ਉਹਨੇ। ਜੇ ਪਰਮਾਤਮਾ ਖੜਾ ਮੈਨੂੰ ਮੇਰੇ ਅਨੁਭਵ ਚ ਆਇਆ, ਮੈਨੂੰ ਦਰਸ਼ਨ ਦਿੱਤੇ, ਇਹ ਸਾਰੀ ਬਖਸ਼ਿਸ਼ ਮੇਰੇ ਗੁਰੂ ਦੀ ਸੀ, ਇਸ ਕਰਕੇ ਪਹਿਲਾਂ ਮੱਥਾ ਮੈਂ ਆਪਣੇ ਗੁਰੂ ਨੂੰ ਟੇਕਾਂ। ਮਹਾਰਾਜ ਦਾ ਬਚਨ ਚੌਥੇ ਪਾਤਸ਼ਾਹ ਜੀ ਦਾ, ਹਉ ਸਤਿਗੁਰ ਆਪਣੇ ਕੋ ਸਦਾ ਨਮਸਕਾਰੀ। ਕਹਿੰਦੇ ਅਸੀਂ ਆਪਣੇ ਸਤਿਗੁਰੂ ਨੂੰ ਸਦਾ ਨਮਸਕਾਰ ਕਰਦੇ, ਸਾਡੀ ਸਦਾ ਦੀ ਨਮਸਕਾਰ ਆਪਣੇ ਗੁਰੂ ਨੂੰ ਹੈ। ਜਿੱਤ ਮਿਲਿਆ ਹਰ ਨਾਮ ਮੈਂ ਜਾਤਾ, ਜਿਸ ਗੁਰੂ ਦੇ ਮਿਲਣ ਕਰਕੇ ਮੈਨੂੰ ਨਾਮ ਬਾਰੇ ਗਿਆਨ ਹੋਇਆ, ਨਹੀਂ ਤੇ ਨਹੀਂ ਸੀ ਪਤਾ। ਜਿਸ ਗੁਰੂ ਦੀ ਕਿਰਪਾ ਕਰਕੇ ਮੈਨੂੰ ਪਤਾ ਲੱਗਾ ਨਾਮ ਦੀ ਐਡੀ ਵੱਡੀ ਮਹਾਨਤਾ। ਨਾਨਕ ਕਾ ਘਰ ਕੇਵਲ ਨਾਮ, ਇਹ ਸੋਝੀ, ਇਹ ਨਾਮ ਦੀ ਦਾਤ, ਪਰਮੇਸ਼ਰ ਦੇ ਨਾਮ ਦੀ ਦਾਤ ਗੁਰੂ ਸਾਹਿਬ ਨੇ ਬਖਸ਼ੀ। ਇਸ ਕਰਕੇ ਕਹਿੰਦੇ ਸਾਡਾ ਮੱਥਾ ਗੁਰੂ ਨੂੰ ਟੇਕਦਾ ਭਾਈ ਗੁਰਮੁਖੋ, ਨਹੀਂ ਤਾਂ ਕਿੱਥੋਂ ਸੋਝੀ ਆਉਣੀ ਸੀ? ਕਿਉਂਕਿ ਨਾਮ ਤੋਂ ਬਿਨਾਂ ਪਾਰ ਉਤਾਰਾ ਨਹੀਂ, ਔਰ ਨਾਮ ਦੇ ਦਾਤੇ ਸਿਰਫ ਗੁਰੂ ਸਾਹਿਬ ਨੇ। ਆਪਣੇ ਆਪ ਕਿਤੋਂ ਨਾਮ ਦੀ ਪ੍ਰਾਪਤੀ ਨਹੀਂ ਹੋਣੀ, ਤੇ ਪੂਰੇ ਗੁਰੂ ਤੋਂ ਬਿਨਾਂ ਕੋਈ ਦੇ ਨਹੀਂ ਸਕਦਾ, ਭਾਵੇਂ ਲੋਕ ਦਿੰਦੇ ਫਿਰਦੇ, ਲੋਕ ਢੌਂਗ ਰਚਦੇ ਆ, ਕਿਉਂ ਕੋਈ ਕਹਿੰਦਾ ਮੈਂ ਕਿਤੋਂ ਨਾਮ ਲਿਆ, ਕੋਈ ਕਹਿੰਦਾ ਕਿਤੋਂ ਨਾਮ ਲਿਆ, ਉਹ ਵੀ ਤਾਂ ਨਾਮ ਹੀ ਹੈ। ਪਰ ਪੂਰੇ ਗੁਰੂ ਤੋਂ ਬਿਨਾਂ ਨਾ ਕੋਈ ਨਾਮ ਦੇ ਸਕਦਾ, ਤੇ ਨਾ ਪੂਰੇ ਗੁਰੂ ਦੇ ਦਿੱਤੇ ਨਾਮ ਤੋਂ ਬਿਨਾਂ ਪਾਰ ਉਤਾਰਾ ਹੀ ਗੁਰਮੁਖੋ। ਸਲੋਕ ਮਹੱਲਾ ਤੀਜਾ, ਗੁਰਮੁਖ ਸੇਵਨਾ ਕਿੰਨੀਆਂ, ਹਰ ਨਾਮ ਨਾਲ ਲੱਗੋ ਪਿਆਰ। ਕਹਿੰਦੇ ਜਿਹਨੇ ਗੁਰੂ ਦੀ ਸੇਵਾ ਕਦੇ ਨਹੀਂ ਕੀਤੀ, ਕਦੇ ਨਾਮ ਨਾਲ ਪਿਆਰ ਨਹੀਂ ਲੱਗਾ ਉਹਦਾ, ਕਦੇ ਸੇਵਾ ਨਹੀਂ ਕੀਤੀ, ਕਿਉਂਕਿ ਕਈ ਵਾਰੀ ਸੁਭਾਅ ਹੀ ਇੱਦਾਂ ਦਾ ਹੁੰਦਾ। ਕਬੀਰ ਸਾਹਿਬ ਦੇ ਬਚਨ ਆ, ਉਹ ਕਹਿੰਦੇ ਕਬੀਰ ਜਹ ਘਰ ਸਾਧਨਾ ਸੇਵੀਐ ਹਰ ਕੀ ਸੇਵਾ ਨਾਹੇ, ਤੇ ਘਰ ਮਰ ਹੜ ਸਾਰ ਕੇ ਭੂਤ ਵਸੈ ਤਿੰਨ ਮਾਹੇ। ਕਹਿੰਦੇ ਉਸ ਘਰ ਚ ਬੰਦੇ ਥੋੜੋ ਵੱਸਦੇ, ਤੇ ਭੂਤਾਂ ਦਾ ਹੀ ਵਾਸਾ ਸਮਝੋ ਤੁਸੀਂ। ਜਿੱਥੇ ਕਦੀ ਗੁਰੂ ਦੀ ਪਰਮਾਤਮਾ ਦੀ ਗੱਲ ਹੀ ਨਹੀਂ ਚੱਲਣੀ, ਜਿਹਨੇ ਕਦੀ ਮੱਥਾ ਨਹੀਂ ਟੇਕਿਆ, ਕਦੇ ਕਿਸੇ ਸਾਧੂ ਦਾ ਸਤਿਕਾਰ ਨਹੀਂ ਕੀਤਾ। ਕਬੀਰ ਜਹ ਘਰ ਸਾਧਨਾ ਸੇਵੀ ਆ, ਹਰ ਕੀ ਸੇਵਾ ਨਾ, ਜਿੱਥੇ ਪਰਮਾਤਮਾ ਦਾ ਚਰਚਾ ਹੀ ਨਹੀਂ ਕਦੀ ਚੱਲਣਾ। ਕਹਿੰਦੇ ਉਸ ਘਰ ਵਿੱਚ ਤੇ ਘਰ ਮਰ ਹੜ ਸਾਰ ਕੇ ਭੂਤ ਵਸੈ ਤਿੰਨ ਮਾਹੇ। ਕਹਿੰਦੇ ਬੰਦੇ ਨਹੀਂ, ਭੂਤ ਹੀ ਵਸੀ ਜਾਂਦੇ ਉੱਥੇ, ਜਿੱਥੇ ਕਦੇ ਪਰਮਾਤਮਾ ਦੀ ਗੱਲ ਹੀ ਨਾ ਚੱਲੇ। ਹੁਣ ਸ਼ਬਦ ਆ ਗਿਆ ਗੁਰਮੁਖ ਸੇਵਨਾ ਕਿੰਨੀਆਂ, ਹਰ ਨਾਮ ਨਾਲ ਲੱਗੋ ਪਿਆਰ। ਕਹਿੰਦੇ ਜਿਹਨੇ ਕਦੇ ਗੁਰੂ ਦੀ ਸੇਵਾ ਨਹੀਂ ਕੀਤੀ, ਕਦੇ ਨਾਮ ਨਾਲ ਪਿਆਰ ਨਹੀਂ, ਕਦੇ ਮਨ 'ਚ ਉਤਸ਼ਾਹ ਪੈਦਾ ਨਹੀਂ ਹੋਇਆ ਵੀ ਚਲੋ 5 ਮਿੰਟ ਮੈਂ ਵੀ ਵਾਹਿਗੁਰੂ ਕਰ ਲਾਂ ਭਾਈ, ਇੰਨਾ ਵੀ ਪਿਆਰ ਮਨ 'ਚ ਨਹੀਂ ਹੈਗਾ। ਕੋਈ 5-7 ਮਿੰਟ ਜਾਪ ਹੀ ਲਈਏ। ਸ਼ਬਦ ਸਾਧਨਾ ਆਇਓ ਮਰ ਜਨਮੈ ਵਾਰੋ ਵਾਰ। ਕਹਿੰਦੇ ਉਸਨੂੰ ਸ਼ਬਦ ਦਾ ਰਸ, ਸ਼ਬਦ ਦਾ ਸਵਾਦ ਕਦੇ ਨਹੀਂ ਆਉਣਾ, ਮਰੇਗਾ ਜੰਮੇਗਾ ਤੇ ਵਾਰ ਵਾਰ ਮਰੇਗਾ ਜੰਮੇਗਾ। ਇਹ ਕੋਈ 1-2 ਵਾਰੀ ਦੀ ਖੇਡ ਨਹੀਂ ਹੈ। ਜੇ ਸੇਵਾ ਚ ਕਦੇ ਨਹੀਂ ਨਾ ਲਾਇਆ ਆਪਣਾ ਸਰੀਰ, ਕਹਿੰਦੇ ਕਦੇ ਵੀ ਸ਼ਬਦ ਚੋਂ ਰਸ ਨਹੀਂ ਆ ਸਕਦਾ। ਸ਼ਬਦ ਸਾਧਨਾ ਆਇਓ, ਜੇ ਮੰਨ ਲਓ ਕਥਾ ਕੀਰਤਨ ਚੋਂ ਕਿਸੇ ਨੂੰ ਰਾਸ ਆਉਂਦਾ, ਸਮਝ ਲਓ ਕਿਰਪਾ ਮਹਾਰਾਜ ਦੀ, ਨਹੀਂ ਤੇ ਮੱਥਾ ਸਾਥ ਨਾ ਦੇਵੇ ਤੇ ਬਿਲਕੁਲ ਰਸ ਨਹੀਂ, ਤਾਂ ਪਾਸੇ ਜੇ ਮਾਰ ਕੇ ਅਗਲਾ ਉੱਠ ਕੇ ਗਾਂਹ ਚੱਲ ਜਾਂਦਾ, ਕਿਉਂਕਿ ਉਹ ਕੋਈ ਰਸ ਹੀ ਨਹੀਂ ਆਉਂਦਾ। ਰਸ ਨਹੀਂ ਤੇ ਬੈਠਣਾ ਕਿਹਨੇ ਭਾਈ, ਬਿਨਾਂ ਬਦੋ ਬਦੀ ਕਿੰਨੀ ਕੁ ਦੇਰ ਬੈਠ ਸਕਦਾ ਕੋਈ, ਕਿਹਨੂੰ ਬਿਠਾਵਾਂਗੇ ਆਪਾਂ ਬਦੋ ਬਦੀ? ਆਨੰਦ ਆਵੇਗਾ ਤੇ ਬੰਦਾ ਬੈਠ ਸਕਦਾ। ਮੈਂ ਤਾਂ ਉਹ ਵੀ ਗੁਰਮੁਖ ਦੇਖੇ ਜਿਹੜੇ ਅੱਤ ਦੀ ਗਰਮੀ ਵਿੱਚ 6-6 ਘੰਟੇ ਜਿੰਨੀ ਦੇਰ ਸਮਾਗਮ ਚੱਲੀ ਗਿਆ ਉਨੀ ਦੇਰ ਉੱਠੇ ਹੀ ਨਹੀਂ। ਮੈਂ ਅੱਖੀਂ ਦੇਖਿਆ ਇਸੇ ਗੁਰਮੁਖਾਂ ਨੂੰ, ਹੈਰਾਨ ਹੋ ਜਾਂਦਾ ਸੀ ਵੀ ਇਹ ਕਿਹੜੇ ਆਨੰਦ ਚ ਬੈਠੇ, ਇੰਨੀ ਗਰਮੀ, ਕਣਕਾਂ ਦੀਆਂ ਵਾਢੀਆਂ ਦੇ ਦਿਨ, ਪੱਖੇ ਦੀ ਹਵਾ ਵੀ ਕੁਝ ਨਹੀਂ ਕਰਦੀ ਉੱਥੇ। ਪਰ ਇੱਕ ਵਾਰ ਮੱਥਾ ਟੇਕ ਕੇ ਬੈਠ ਗਏ, ਜਿੰਨੀ ਦੇਰ ਪਰਮਾਤਮਾ ਦਾ ਜਸ ਚੱਲੀ ਗਿਆ ਉਨੀ ਦੇਰ ਉਹਨਾਂ ਨੇ ਪਾਸਾ ਹੀ ਨਹੀਂ ਹਿਲਾਇਆ। ਐਸਾ ਆਨੰਦ ਆਉਂਦਾ, ਕਿਉਂਕਿ ਸ਼ਬਦ ਵਿੱਚ ਕੋਈ ਰਾਸ ਹੈ ਗੁਰਮੁਖੋ, ਉਵੇਂ ਨਹੀਂ ਬੈਠਾ ਧੱਕੇ ਨਾਲ ਕਿੰਨੀ ਕੁ ਦੇਰ ਬੰਦਾ ਬੈਠੇਗਾ। ਹੌਲੀ ਹੌਲੀ ਸ਼ਬਦ 'ਚੋਂ ਰਾਸ ਆਉਣ ਲੱਗ ਪੈਂਦਾ ਤਾਂ ਆਪਾਂ ਬੈਠ ਸਕਦੇ ਹਾਂ, ਉਵੇਂ ਨਹੀਂ। ਪਰ ਕਹਿੰਦੇ ਗੁਰਮੁਖੋ ਜਿਹੜਾ ਇਸ ਪਾਸੇ ਮੁੜਿਆ ਹੀ ਨਹੀਂ, ਸ਼ਬਦ ਸਾਧਨਾ ਆਇਓ, ਉਹਨੂੰ ਕਦੇ ਵੀ ਸ਼ਬਦ ਦੀ ਗੱਲ 'ਚੋਂ ਸਵਾਦ ਨਹੀਂ ਆਉਣਾ। ਬਲਕਿ ਉਹਦੇ ਕੰਨ 'ਚ ਜਦੋਂ
ਵਡਿਆਈ ਦੀ ਕੋਈ ਸ਼ਬਦ ਦੀ ਗੱਲ ਪਈ ਤੇ ਮਹਾਰਾਜ ਕਹਿੰਦੇ ਨੇ ਨਾਮ ਸੁਣਤ ਜਨ ਬਿਛੂ ਡਸਨ। ਕਹਿੰਦੇ ਉਹਨੂੰ ਤਾਂ ਐਂ ਹੁੰਦਾ ਜਿਵੇਂ ਬਿਛੂ ਨੇ ਡੰਗ ਮਾਰਤਾ। ਉਹ ਕਹਿੰਦੇ ਤੂੰ ਕਿਹੜੀ ਗੱਲ ਸ਼ੁਰੂ ਕਰ ਲਈ, ਛੱਡ ਖੜਾ ਏ, ਇਹ ਕਿਸੇ ਨੇ ਦੇਖਿਆ ਰੱਬ? ਐਵੇਂ ਗੱਲਾਂ ਹੀ ਬਣੀਆਂ। ਐਸੇ ਖੋਟੇ ਭਾਗਾਂ ਵਾਲੇ ਦੇ ਕੰਨ ਚ ਨਾਮ ਦੀ ਗੱਲ ਪੈ ਜਾਏ ਨਾ, ਪਰਮੇਸ਼ਰ ਦੀ ਵਡਿਆਈ ਦੀ ਕੋਈ ਗੱਲ ਪੈ ਜਾਏ ਤੇ ਮਹਾਰਾਜ ਦੇ ਬਚਨ ਹੈ ਕਹਿੰਦੇ ਐ ਇੰਜ ਇੰਜ ਹੁੰਦਾ ਜਿਵੇਂ ਇਹਨੂੰ ਬਿਛੂ ਨੇ ਡੰਗ ਮਾਰਤਾ। ਹਾਂ, ਉਹਨੂੰ ਗੰਦ ਮੰਦ ਸੁਣਾਈ ਜਾਓ ਤੇ ਭਾਵੇਂ ਰਾਤ ਦੇ 2:30 ਵਜੇ ਤੱਕ ਬੈਠਾ ਰਹੇ, ਕੋਈ ਸੁਸਤੀ ਨਹੀਂ ਪੈਣੀ ਉਹਨੂੰ। ਪਰ ਗੁਰੂ ਦੀ ਗੱਲ ਸ਼ੁਰੂ ਕਰ ਦਿਓ ਤੇ ਸਿਰ ਕੰਧ ਨਾ ਵੱਜਦਾ ਜਾ ਕੇ 5-5 ਮਿੰਟ ਬਾਅਦ। ਕਿਉਂ? ਕਿਉਂਕਿ ਉਹ ਖੁਰਾਕ ਹੀ ਨਹੀਂ ਹੈਗੀ ਉਹਦੀ, ਸੁਭਾਅ ਨਹੀਂ ਐਸਾ ਬਣਿਆ, ਉਹਦੇ ਚੋਂ ਰਸ ਨਹੀਂ ਆਉਂਦਾ, ਉਹ ਚੋਂ ਕੋਈ ਸਵਾਦ ਨਹੀਂ ਆ ਰਿਹਾ। ਤੇ ਹੁਣ ਇਹ ਤੀਸਰੇ ਪਾਤਸ਼ਾਹ ਦਾ ਬਚਨ ਹੈ, ਸ਼ਬਦ ਹੈ ਸਾਧਨਾ ਆਯੋ, ਸਾਧ ਅਰਥ ਦਾ ਸਵਾਦ। ਕਹਿੰਦੇ ਸ਼ਬਦ ਦੀ ਗੱਲ ਜਿੱਥੇ ਚੱਲੇ ਉੱਥੋਂ ਉਹਨੂੰ ਰਸ ਨਹੀਂ ਆਉਂਦਾ। ਫਿਰ ਮਰ ਜਨਮ ਹੈ ਵਾਰ ਵਾਰ, ਕਹਿੰਦੇ ਇਹੋ ਜਿਹੇ ਲੋਕਾਂ ਦਾ ਵਾਰ ਵਾਰ ਦਾ ਜੰਮਣਾ ਮਰਨਾ ਚੱਲੀ ਜਾਂਦਾ ਫਿਰ। ਕਿਉਂ? ਕਿਉਂਕਿ ਮਹਾਰਾਜ ਦੀ ਵਡਿਆਈ ਜਿਹੜੀ ਚੰਗੀ ਨਹੀਂ ਲੱਗਦੀ, ਐਸਾ ਸੁਭਾਅ ਨਹੀਂ ਹੁੰਦਾ। ਕੋਈ ਕਥਾ ਚੋਂ, ਕੀਰਤਨ ਵਿੱਚੋਂ, ਗੁਰੂ ਸਾਹਿਬ ਜੀ ਦੀ ਵਡਿਆਈ ਚੋਂ ਕੋਈ ਰਾਸ ਆਵੇ, ਇਹ ਸੁਭਾਅ ਹੀ ਨਹੀਂ ਬਣਿਆ। ਮਨਮੁਖ ਹੰਧ ਨ ਚੇਤਈ ਕਿਉਂ ਤਾਇਆ ਸੰਸਾਰ। ਕਹਿੰਦੇ ਉਸ ਮਨਮੁਖ ਨੇ ਜਿਹਨੇ ਕਦੀ ਚੇਤੇ ਨਹੀਂ ਕੀਤਾ ਪਰਮਾਤਮਾ ਨੂੰ ਲੈਣ ਕੀ ਆਇਆ ਉਸ ਦੁਨੀਆਂ ਤੇ, ਦੱਸੋ। ਇਹ ਚੌਥੇ, ਇਹ ਆ ਤੀਸਰੇ ਪਾਤਸ਼ਾਹ ਦਾ ਬਚਨ ਹੈ ਨਾ, ਮਨਮੁਖ ਹੰਧ ਨ ਚੇਤਈ ਕਿਉਂ ਤਾਇਆ ਸੰਸਾਰ। ਇਹਦੇ ਨਾਲ ਦਾ ਇੱਕ ਬਚਨ ਚੌਥੇ ਪਾਤਸ਼ਾਹ ਜੀ ਦਾ ਵੀ ਹੈ, ਗੁਰੂ ਰਾਮਦਾਸ ਜੀ ਦਾ। ਕਹਿੰਦੇ ਜਿਨ੍ਹੇ ਐਸਾ ਹਰ ਨਾਮ ਨਾ ਚੇਤੇ ਉਸੇ ਕਾਹੇ ਜਾਗਾ ਏ ਰਾਮ ਰਾਜੇ। ਜਿਨ੍ਹਾਂ ਨੇ ਆਣ ਕੇ ਨਾਮ ਹੀ ਨਹੀਂ ਸੀ ਕਦੇ ਜਪਣਾ, ਉਹ ਲੈਣ ਕੀ ਆਏ ਸੰਸਾਰ ਤੇ। ਇਹੋ ਮਾਨਸ ਜਨਮ ਦੁਰਲੱਭ ਹੈ, ਨਾਮ ਬਿਨਾਂ ਬਿਰਥਾ ਸਭ ਜਾਏ। ਚੌਥੇ ਪਾਤਸ਼ਾਹ ਕਹਿੰਦੇ ਇੰਨਾ ਕੀਮਤੀ ਮਨੁੱਖਾ ਜਨਮ ਸੀ ਪਰ ਕਦੇ ਨਾਮ ਨਹੀਂ ਜਪਿਆ, ਇਸ ਕਰਕੇ ਸਾਰਾ ਜਨਮ ਵਿਅਰਥ ਹੀ ਚਲੇ ਗਿਆ। ਕੀ ਲੈਣਾ ਹੈ ਕਹਿੰਦੇ ਉਹ ਦੁਨੀਆਂ ਤੇ, ਕੀ ਥੁੜਿਆ ਸੀ ਉਹਨਾਂ ਦੇ ਹੁਣ ਖੁਣੋ। ਜਿਨ੍ਹੇ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਾਗਾ ਏ ਰਾਮ ਰਾਜੇ। ਕਹਿੰਦੇ ਕੀ ਲੈਣਾ ਏ ਜਗ ਤੇ, ਉਹ ਜੇ ਕਦੇ ਵੀ ਪਰਮੇਸ਼ਰ ਦਾ ਨਾਮ ਨਹੀਂ ਸੀ ਆਪਣੇ ਮੁੱਖੋਂ ਲੈਣਾ ਤਾਂ। ਹੁਣ ਵੱਤੇ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਗਿਆ ਖਾਏ। ਚੌਥੇ ਪਾਤਸ਼ਾਹ ਦੇ ਬਚਨ ਕਹਿੰਦੇ ਹੁਣ ਵੱਤਰ ਸੀ ਨਾਮ ਬੀਜਣ ਦਾ, ਜੇ ਬੀਜਿਆ ਨਹੀਂ ਤੇ ਅੱਗੇ ਖਾਣਾ ਕੀ? ਜਿਹਨੇ ਬੀਜਿਆ ਹੀ ਨਹੀਂ ਉਹਨੇ ਖਾਣਾ ਕੀ ਹੈ ਜੀ? ਉਹਦੇ ਕਿੱਥੋਂ ਬੋਲ ਲੱਗ ਜਾਣੇ? ਬੀਜੇਗਾ ਤੇ ਖਾਵੇਗਾ ਨਾ। ਕਹਿੰਦੇ ਹੁਣ ਤਾਂ ਨਾਮ ਬੀਜਣ ਦਾ ਵੱਤਰ ਸੀ, ਬੀਜਿਆ ਨਹੀਂ, ਦੱਸੋ ਇਹਨੇ ਖਾਣਾ ਅੱਗੇ ਕੀ ਹੈ? ਤਾਂ ਹੀ ਮਹਾਰਾਜ ਬਚਨ ਅਬ ਕਲੂ ਆਇਓ ਰੇਕ ਨਾਮ ਬੋਵੋ ਬੋਵੋ ਅਬ ਰੂਤ ਨਾਹੀ ਨਾਹੀ ਮਤ ਭਰਮ ਭੂਲੋ ਭੂਲੋ। ਕਹਿੰਦੇ ਹੁਣ ਕਲਯੁਗ ਦਾ ਸਮਾਂ ਤੇ ਨਾਮ ਬੀਜਣ ਦਾ ਵੱਤਰ ਜੇ ਗੁਰਮੁਖੋ, ਇਹ ਰੁੱਤ ਹੈ ਨਾਮ ਬੀਜਣ ਦੀ। ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ। ਹੁਣ ਕਹਿੰਦੇ ਕਲਯੁਗ ਦਾ ਸਮਾਂ ਆਇਆ, ਜ਼ਰੂਰ ਨਾਮ ਬੀਜੋ ਭਾਈ। ਕੋਈ 2 ਮਿੰਟ, 4 ਮਿੰਟ, 10 ਮਿੰਟ, 15, ਜਿੰਨਾ ਕੁ ਕੋਈ ਸਮਰੱਥਾ ਹੈਗੀ, ਜ਼ਰੂਰ ਸਵੇਰੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਕਰਨਾ ਚਾਹੀਦਾ। ਕੁਝ ਬੀਜਾਂਗੇ ਤੇ ਖਾਵਾਂਗੇ ਗੁਰਮੁਖੋ, ਬੀਜਿਆ ਨਹੀਂ ਤੇ ਖਾਣਾ ਕੀ? ਫਿਰ ਹੁਣ ਵੱਤੇ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ। ਮਨਮੁੱਖਾਂ ਨੂੰ ਫਿਰ ਜਨਮ ਹੈ ਹਰ ਨਾਨਕ। ਉਹ ਕਹਿੰਦੇ ਇਹ ਅਕਾਲ ਪੁਰਖ ਵਾਹਿਗੁਰੂ ਨੂੰ ਫਿਰ ਪਾਉਂਦਾ ਕੀ ਕਰ ਸਕਦੇ ਵੀ, ਜੇ ਲੈਣਾ ਨਹੀਂ ਸੀ ਪਰਮੇਸ਼ਰ ਦਾ ਨਾਮ, ਆਏ ਕੀ ਲੈਣ ਉਹ ਫਿਰ? ਮਨਮੁਖ ਹੰਧ ਨਾ ਚੇਤੇ ਕਿ ਤਾਇਆ ਸੰਸਾਰ। ਕਹਿੰਦੇ ਜੇ ਇਹਨੂੰ ਅਗਿਆਨੀ ਨੇ ਕਦੀ ਚੇਤੇ ਨਹੀਂ ਸੀ ਕਰਨਾ ਪਰਮਾਤਮਾ ਨੂੰ, ਇਹ ਸੰਸਾਰ ਤੇ ਕੀ ਲੈਣ ਆਇਆ ਫਿਰ? ਕਿਉਂਕਿ ਸੰਸਾਰ ਤੇ ਆਉਣ ਦਾ ਤਾਂ ਮਤਲਬ ਹੀ ਇਹ ਸੀ, ਮਨੋਰਥ ਹੀ ਇਹ ਸੀ ਪਰਮਾਤਮਾ ਨੂੰ ਚੇਤੇ ਕਰਨਾ। ਨਾਨਕ ਜਨ ਕੋ ਨਜ਼ਰ ਕਰੇ ਸੇ ਗੁਰਮੁਖ ਲੰਘੇ ਪਾਰ। ਕਹਿੰਦੇ ਜਿਹਨਾਂ ਉੱਤੇ ਮਹਾਰਾਜ ਮਿਹਰ ਦੀ ਨਜ਼ਰ ਕਰ ਦੇਣ, ਉਹ ਗੁਰਮੁਖ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ। ਮਹਾਰਾਜ ਮਿਹਰ ਦੀ ਨਜ਼ਰ ਕਰਨ ਤਾਂ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਜਾਂਦਾ। ਬਸ ਉਹ ਮਿਹਰ ਦੀ ਨਜ਼ਰ ਦੀ ਨਿਸ਼ਾਨੀ ਹੈ, ਉਹ ਫਿਰ ਸਤਸੰਗ ਜੀ ਨਾਮ ਜਪਦੇ ਆ। ਹੁਣ ਤੇ ਜਿਹੜਾ ਜ਼ਮਾਨਾ ਚੱਲਦਾ ਪਿਆ, ਲੋਕ ਨਾਮ ਜਪਣ ਵਾਲਿਆਂ ਨੂੰ ਕਮਲੇ ਕਹਿੰਦੇ। ਖੈਰ ਕਹਿੰਦੇ ਤੇ ਪਹਿਲਾਂ ਵੀ ਸੀ, ਕਬੀਰ ਸਾਹਿਬ ਕਹਿੰਦੇ ਮੈਂ ਬੌਰੀ ਮੇਰਾ ਰਾਮ ਪਤਾਰ। ਉਵੇਂ ਤਾਂ ਲੋਕ ਭਗਤਾਂ ਨੂੰ ਪਹਿਲਾਂ ਵੀ ਕਮਲੇ ਕਹਿੰਦੇ ਸੀ। ਇਸੇ ਲਈ ਮਹਾਰਾਜ ਨੇ ਕਿਹਾ ਭਗਤਾਂ ਤੇ ਐਸਾ ਸਾਰੀਆਂ ਜੋੜ ਕਦੇ ਨਾ ਆਇਆ। ਕਹਿੰਦੇ ਸੰਸਾਰੀ ਬੰਦੇ ਦੀ ਬਿਰਤੀ ਹੋਰ ਹੁੰਦੀ, ਭਗਤ ਦੀ ਹੋਰ ਹੁੰਦੀ, ਲੋਕ ਭਗਤਾਂ ਨੂੰ ਕਮਲੇ ਕਹਿੰਦੇ। ਕਹਿੰਦੇ ਇਹ ਕਿਹੜੇ ਕੰਮ 'ਚ ਪਏ? ਇਸੇ ਲਈ ਉਹਨਾਂ ਜੋੜ ਮੇਲਾ ਨਹੀਂ ਬਣਦਾ। ਪਰ ਹੁਣ ਤਾਂ ਜ਼ਿਆਦਾ ਖੁਸ਼ਕੀ ਨਾ, ਹੁਣ ਤਾਂ ਲੋਕ ਹੁਣ ਤਾਂ ਉਲਟੇ ਉਲਟੇ ਪ੍ਰਮਾਣ ਦਿੰਦੇ ਲੋਕ ਨਾਮ ਦੇ ਵਿਰੁੱਧ, ਅੰਮ੍ਰਿਤ ਵੇਲੇ ਦੇ ਖਿਲਾਫ, ਬਾਣੀ ਪੜ੍ਹਨ ਦੇ, ਮੱਥਾ ਟੇਕਣ ਦੇ, ਪ੍ਰਕਰਮਾ ਕਰਨ ਦੇ, ਬੜੇ ਉਲਟੇ ਉਲਟੇ ਪ੍ਰਮਾਣ ਦਿੰਦੇ। ਕੋਈ ਆਖੀ ਜਾਂਦਾ ਬਈ ਉਹ ਦਰਬਾਰ ਸਾਹਿਬ ਦੀ ਕੀ ਮਹਾਨਤਾ, ਕਿਸੇ ਦਾ ਜ਼ੋਰ ਲੱਗਾ ਸਰੋਵਰ 'ਚ ਇਸ਼ਨਾਨ ਨਹੀਂ ਕਰਨਾ ਚਾਹੀਦਾ। ਹਾਲਾਂਕਿ ਭਾਈ ਸੁੱਖਾ ਸਿੰਘ ਦੱਸ ਕੇ ਇਸ਼ਨਾਨ ਕਰਨ ਗਿਆ ਸੀ ਜਦੋਂ ਮੁਗਲਾਂ ਨੇ ਘੇਰਾ ਪਾ ਲਿਆ ਸੀ ਨਾ, ਕਹਿੰਦੇ ਕਿਸੇ ਸਿੱਖ ਨੂੰ ਇਸ਼ਨਾਨ ਨਹੀਂ ਕਰਨ ਦੇਣਾ, ਕੋਈ ਸਿੱਖ ਦਰਸ਼ਨ ਨਹੀਂ ਕਰ ਸਕਦਾ ਹਰਿਮੰਦਰ ਸਾਹਿਬ ਦੇ। ਭਾਈ ਸੁੱਖਾ ਸਿੰਘ, ਮਹਿਤਾਬ ਸਿੰਘ ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਲਾਇਆ ਸੀ, ਉਸ ਭਾਈ ਸੁੱਖਾ ਸਿੰਘ ਨੇ ਚੈਲੰਜ ਕੀਤਾ ਸੀ ਵੀ ਸਿੱਖ ਨੂੰ ਤੁਸੀਂ ਹਰਿਮੰਦਰ ਸਾਹਿਬ ਦੇ ਦਰਸ਼ਨ ਤੇ ਇਸ਼ਨਾਨ ਤੋਂ ਰੋਕ ਨਹੀਂ ਸਕਦੇ, ਜਿੰਨਾ ਮਰਜ਼ੀ ਕਰੜਾ ਪੈਰਾ ਕਰ ਲਓ, ਮੈਂ ਕੱਲ੍ਹ ਨੂੰ ਆਵਾਂਗਾ ਔਰ ਦੱਸ ਕੇ ਤੁਹਾਨੂੰ ਚੱਲਿਆ ਵੀ ਮੈਂ ਇਸ਼ਨਾਨ ਕਰਕੇ ਜਾਵਾਂਗਾ। ਤੇ ਹਨੇਰੀ ਦੀ ਤਰ੍ਹਾਂ ਆਇਆ ਉਹ ਘੋੜਾ ਲੈ ਕੇ, 12 ਬੰਦੇ ਉਹਨੇ ਵੱਡੇ ਮੁਗਲ ਕੱਪੜਿਆਂ ਸਣੇ ਸਰੋਵਰ 'ਚ ਛਾਲ ਮਾਰੀ ਤੇ ਘੋੜੇ ਤੇ ਚੜ੍ਹ ਕੇ ਫਿਰ ਆਓ ਗਿਆ। ਉਹ ਕਹਿੰਦੇ ਤੁਸੀਂ ਰੋਕ ਸਕਦੇ ਸਿੱਖ ਨੂੰ, ਪਰ ਅੱਜ ਕੱਲ੍ਹ ਤੇ ਜ਼ੋਰ ਲੱਗਾ ਵੀ ਸਰੋਵਰ 'ਚ ਇਸ਼ਨਾਨ ਦਾ ਕੋਈ ਮਤਲਬ ਹੀ ਨਹੀਂ ਜੀ, ਇਹ ਹਰਿਮੰਦਰ ਸਾਹਿਬ ਮੱਥਾ ਟੇਕਿਆ ਕੀ ਹੋਜੂ, ਇਹ ਦੁੱਖ ਭੰਜਣੀ ਬੇਰੀ ਕਾਹਦੇ ਵਾਸਤੇ ਆ, ਉਹਨਾਂ ਦਾ ਜ਼ੋਰ ਲੱਗਾ ਵੀ ਇਹ ਵਾਢੀ ਦੇਣੀ ਚਾਹੀਦੀ। ਇੰਨੀ ਖੁਸ਼ਕੀ ਚੱਲਦੀ ਪਈ, ਇੰਨੇ ਪਵਿੱਤਰ ਸਥਾਨ ਦੇ ਦਰਸ਼ਨ ਵੀ। ਹਾਲਾਂਕਿ ਰੋਜ਼ ਆਪਾਂ ਅਰਦਾਸ 'ਚ ਕਹਿੰਦੇ ਹਾਂ ਵੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਰੋਜ਼ ਅਰਦਾਸ 'ਚ ਸਿੱਖ ਮੰਗਦਾ ਮਹਾਰਾਜ ਉਸ ਪਵਿੱਤਰ ਸਥਾਨ ਦੇ ਸਾਨੂੰ ਦਰਸ਼ਨ ਇਸ਼ਨਾਨ ਦਾ ਸੁਭਾਗ ਬਖਸ਼ੋ। ਪਰ ਕਿਉਂਕਿ ਜ਼ਮਾਨਾ ਇੱਦਾਂ ਦਾ ਖੁਸ਼ਕ ਆ ਗਿਆ, ਹੁਣ ਨਾਮ ਦੀ ਗੱਲ ਕਰੋ ਲੋਕ ਕਹਿੰਦੇ ਇਹ ਤੇ ਵਿਚਾਰੇ ਫੰਡਾਮੈਂਟਲ 50 ਸਾਲ ਪਿੱਛੇ ਜੀਣ ਦੇ ਵਿਚਾਰੇ, ਜ਼ਮਾਨਾ ਕਿੱਥੇ ਦਾ ਕਿੱਥੇ ਚਲੇ ਗਿਆ, ਇੰਨੀ ਮਾਡਰੇਟ ਹੈ ਦੁਨੀਆ ਹੋਈ ਤੇ ਇਹ ਵਿਚਾਰੇ ਅਜੇ ਵੀ ਉਹੀ ਗੱਲਾਂ ਕਰੀ ਜਾਂਦੇ। ਨਾਨਕ ਜਨ ਕੋ ਨਜ਼ਰ ਕਰੇ ਸੇ ਗੁਰਮੁਖ ਲੰਘੇ ਪਾਰ, ਕਹਿੰਦੇ ਮਹਾਰਾਜ ਜਿਹਨਾਂ ਤੇ ਮਿਹਰ ਦੀ ਨਜ਼ਰ ਕਰਨ ਗੁਰਮੁਖੋ, ਉਹ ਸਤਨਾਮ ਵਾਹਿਗੁਰੂ ਕਹਿ ਸਕਦੇ, ਬਾਕੀਆਂ ਦੇ ਭਾਗਾਂ 'ਚ ਨਹੀਂ ਹੁੰਦਾ। ਮਹੱਲਾ ਤੀਜਾ, ਇੱਕੋ ਸਤਿਗੁਰ ਜਾਗਤਾ ਹੋਰ ਜਗ ਸੂਤਾ ਮੋਹ ਪਿਆਸ, ਕਹਿੰਦੇ ਇੱਕ ਸਤਿਗੁਰੂ ਜਾਗਰਤ ਅਵਸਥਾ 'ਚ ਰਹਿੰਦੇ ਨੇ ਹਰ ਵੇਲੇ, ਬਾਕੀ ਜਗਤ ਮੋਹ ਦੀ ਨੀਂਦ ਵਿੱਚ ਸੁੱਤਾ ਹੁੰਦਾ। ਸਰੀਰ ਰੋਜ਼ ਜਾਗਦਾ ਤੇ ਰੋਜ਼ ਸੌਂਦਾ, ਇਹ ਸਾਰਿਆਂ ਦਾ ਹੀ ਹੈ, ਪਰ ਮਨ ਕਿਸੇ ਗੁਰਮੁਖ ਦਾ ਜਾਗਦਾ ਹੁੰਦਾ, ਮਨ ਕਰਕੇ ਬਹੁਤੇ ਸੁੱਤੇ ਹੀ ਨੇ। ਮਹਾਰਾਜ ਨੇ ਆਖਿਆ ਮਾਈ ਸੋਇਆ ਮਨ ਜਗਾਏ, ਕਹਿੰਦੇ ਉਹ ਗੁਰਮੁਖੋ ਆਪਣੇ ਸੁੱਤੇ ਪਏ ਮਨ ਨੂੰ ਜਗਾਓ, ਸਰੀਰ ਤਾਂ ਜਾਗ ਹੀ ਪੈਂਦਾ ਰੋਜ਼, ਸਰੀਰ ਤਾਂ ਰੋਜ਼ ਹੀ ਸੌਂਦਾ ਰੋਜ਼ ਹੀ ਜਾਗਦਾ, ਕੋ ਮਨ ਵੀ ਜਗਾਓ। ਇੱਕੋ ਸਤਿਗੁਰ ਜਾਗਤਾ, ਕਹਿੰਦੇ ਸਦਾ ਜਿਹਨਾਂ ਦਾ ਮਨ ਜਾਗਰਤ ਅਵਸਥਾ 'ਚ ਰਹਿੰਦਾ ਉਹ ਗੁਰੂ ਸਾਹਿਬ ਨੇ। ਹੋਰ ਜਗ ਸੂਤਾ ਮੋਹ ਪਿਆਸ, ਕਹਿੰਦੇ ਮੋਹ ਦੀ ਪਿਆਸ ਵਿੱਚ, ਮੋਹ ਦੀ ਨੀਂਦ ਵਿੱਚ ਬਾਕੀ ਸਾਰਾ ਜਗਤ ਸੁੱਤਾ ਹੁੰਦਾ। ਸਤਿਗੁਰ ਸੇਵਨ ਜਾਗਾ ਨੁਸੇ, ਹਾਂ ਉਹ ਗੁਰਮੁਖ ਜਾਗ ਪੈਂਦੇ ਜਿਹੜੇ ਗੁਰੂ ਦੀ ਸੇਵਾ 'ਚ ਲੱਗ ਪੈਣ। ਗੁਰੂ ਸਾਹਿਬ ਜਾਗਦੇ ਨੇ ਤੇ ਉਹ ਗੁਰਮੁਖਾਂ ਦਾ ਮਨ ਜਾਗਰਤ ਅਵਸਥਾ 'ਚ ਆ ਜਾਂਦਾ ਜਿਹੜੇ ਮਹਾਰਾਜ ਜੀ ਦੀ ਸੇਵਾ ਕਰਨ ਲੱਗ ਪੈਣ। ਸਤਿਗੁਰ ਸੇਵਨ ਜਾ ਗਨ ਸੇ ਜੋ ਰੱਤੇ ਸੱਚ ਨਾਮ ਗੁਣਤਾਸ, ਕਹਿੰਦੇ ਜਿਹਨਾਂ ਦਾ ਮਨ ਮਹਾਰਾਜ ਜੀ ਦੇ ਸੱਚੇ ਨਾਮ ਰੰਗ ਵਿੱਚ ਰੰਗਿਆ ਹੁੰਦਾ ਹੈ, ਗੁਰਮੁਖੋ ਵੀ ਜਾਗਰਤ ਅਵਸਥਾ 'ਚ ਰਹਿੰਦੇ, ਸਰੀਰ ਉਹਨਾਂ ਦਾ ਭਾਵੇਂ ਸੁੱਤਾ ਹੋਵੇ ਪਰ ਮਨ ਜਾਗਦਾ ਹੁੰਦਾ। ਬਹੁਤਾਤ ਵਿੱਚ ਸਰੀਰ ਜਾਗਦਾ ਮਨ ਸੁੱਤਾ ਹੀ ਹੁੰਦਾ, ਪਰ ਗੁਰਮੁਖਾਂ ਦਾ ਮਨ ਵੀ ਜਾਗ ਪੈਂਦਾ। ਜਾਗੋ ਜਾਗੋ ਸੂਤਿਓ ਚੱਲਿਆ ਵਣਜਾਰ, ਕਹਿੰਦੇ ਉਹ ਆਪਣੇ ਮਨ ਨੂੰ ਵੀ ਜਗਾਓ ਕੁਝ ਗੁਰਮੁਖੋ। ਮਨਮੁਖ ਅੰਧ ਨ ਚੇਤਨੀ, ਜਨਮ ਮਰ ਹੋਏ ਵਿਨਾਸ਼, ਔਰ ਕਹਿੰਦੇ ਮਨਮੁਖ ਅੰਧ ਦਾ ਅਰਥ ਹੈ ਅਗਿਆਨੀ, ਅੰਨਾ, ਜਿਵੇਂ ਅੰਨੇ ਨੂੰ ਕੁਛ ਦਿਖਾਈ ਨਹੀਂ ਦਿੰਦਾ, ਅਗਿਆਨੀ ਨੂੰ ਵੀ ਸਤਸੰਗ ਜੀ ਚੰਗਾ ਮਾੜੇ ਦਾ ਫਰਕ ਪਤਾ ਨਹੀਂ ਲੱਗਦਾ ਹੁੰਦਾ, ਦਿਸਦਾ ਨਹੀਂ ਉਹਨੂੰ। ਕਹਿੰਦੇ ਉਸ ਮਨਮੁਖ ਨੇ ਵੀ ਪਰਮਾਤਮਾ ਨੂੰ ਚੇਤਿਆ ਨਹੀਂ, ਕਦੇ ਚੇਤੇ ਨਹੀਂ ਕੀਤਾ। ਮਨਮੁਖ ਅੰਧ ਨਾ ਚੇਤੇ, ਜਨਮ ਮਰ ਹੋਏ ਵਿਨਾਸ਼, ਕਹਿੰਦੇ ਇਸੇ ਕਰਕੇ ਸਾਰਾ ਕੀਮਤੀ ਜਨਮ ਗਵਾ ਕੇ ਮੌਤ ਫਿਰ ਜਨਮ ਫਿਰ ਜੂਨਾਂ 'ਚ ਤੁਰਿਆ ਫਿਰਦਾ। ਨਾਨਕ ਗੁਰਮੁਖ ਤਿੰਨੀ ਨਾਮ ਧਿਆਇਆ, ਜਿਨ ਕੋ ਤੁਰ ਪੂਰਬ ਲਿਖਿਆ, ਕਹਿੰਦੇ ਉਹਨਾਂ ਗੁਰਮੁਖਾਂ ਨੇ ਨਾਮ ਜਪਿਆ ਤੁਰੋ ਜਿਹਨਾਂ ਦਾ ਚੰਗਾ ਮੱਥੇ ਦਾ ਲੇਖ ਲਿਖਿਆ ਸੀ। ਬਸ ਮੱਥੇ ਦਾ ਲੇਖ ਚੰਗਾ ਕਰਨ ਵਾਸਤੇ ਹੀ ਆਪਾਂ ਮੱਥਾ ਲਾਈਦਾ ਧਰਤੀ 'ਤੇ। ਮੱਥਾ ਟੇਕਣ ਦਾ ਮਤਲਬ ਹੀ ਇਹ ਹੁੰਦਾ ਮਹਾਰਾਜ ਮੇਰਾ ਮੱਥਾ ਸਿੱਧਾ ਕਰੋ। ਨਾਨਕ ਗੁਰਮੁਖ ਤਿੰਨੀ ਨਾਮ ਧਿਆਇਆ, ਜਿਨ ਕੋ तुर पूर्व लिखिया, पूर्व का अर्थ हुंदा पहला, कोई पूर्व का लेख मथे का पहला चंगा लिखिया होवे वह फिर नाम वाले पासे मुड़ आउंदा गुरमुख, नहीं तो जिस तरह की किरत बनी मथे की उदा का ही बंदे का सुभा हुंदा, जिन्ना मर्जी समझा लो फर्क ही नहीं पैना हुंदा कईयां नूं, क्योंकि सुभा परिपक्व हो गया मथे के लेख अनुसार। भगत त्रिलोचन जी ने आख्या ना, पूर्व लो कृत नाम मिटहरी कर गए हन ताचे मोहि जापी अले राम चे नाम। वह कहिंदे पूर्वली किरत मेरी सियाणपना चलाकी ना मिट नहीं सकती, मथे की इस करके मैं नाम जपदा ये मेरी मथे की रेखा सीधी हो जाए। पौड़ी हर नाम हमारा भोजन छत्ती प्रकार। चौथे पातशाह का वचन कहिंदे परमात्मा का नाम का जिहड़ा भोजन असीं छकदे गुरमुखो साढ़े वास्ते यही छत्ती प्रकार का भोजन है। जे नाम नहीं किसी ने जपना तो छत्ती प्रकार का खाधा होया भोजन भी वह सत्संग जी व्यर्थी है, क्योंकि गुरु साहब का वचन वो कहिंदे नाम बिना जो पहरा खाए जो कुकर जूठन में पाए। कहिंदे रब का नाम लए तो बिना जे बुरकी मूह च पाउंदा ना बंदा, जिदा कुत्ता जूठ च मूह मारदा इदां, ये गुरु साहब का वचन है। इसलिए इन्नी सोहनी महाराज ने मर्यादा बनाई, जो प्रशादा छकन लगते पहला महाराज का नाम लो गुरमुखो, को सतनाम वाहगुरु आखो, फिर बुरकी तोड़ो, को मूल मंत्र एक बारी पढ़ लो। उवें तां महाराज की मर्यादा ते है भी सलोक पढ़ी दा प्रशादा छकन तो पहला, सलोक काम क्रोध दर लोभ मोह बिन सुजाए अहमेव नानक प्रभ शरणागति कर प्रसाद गुरदेव, ये सुखनी साहब का सलोक है। मर्यादा यह है भी प्रशादा छकन तो पहला सलोक एक बार पढ़ लो फिर छको गफा। पर महाराज कहिंदे ने जिस परमात्मा ने रिजक दिता प्रशादा दिता जे उहदा नाम लए तो बिना मूँह च पाउंदा ना, फिर इदां जिदां कुत्ता जूठ च मूँह मार रहा। नाम बिना जो पहरा खाए, नाम उहदा नाम लए तो बिना जे सुंदर कपड़े पहनदा बंदा तां उहदा धनवाद नहीं करदा, तां शुक्र करना चाहिदा। गुरमुखो आपां नूं तां वस्त्र पाउण लई मिलदे कई तरह दे, कईआं दी सारी जिंदगी बोरियां च निकल जांदी विचारियां दी पुल दे थले। इसलिए कहिंदे पहनण लग्या खाण लग्या उस परमात्मा नूं चेते करो। हर नाम हमारा भोजन छत्ती प्रकार, कहिंदे छत्ती प्रकार दे भोजन दा रस दिंदा सानूं परमात्मा दा नाम। जित खाया हमको तृप्त पई, कहिंदे जिस दे खाण करके मन दी तृप्ति हो जांदी। हर नाम हमारा पहनण, कहिंदे परमेश्वर दा नाम ही साडा कीमती वस्त्रां दा पहनना, भाव पहनण तो पहलां वी असीं परमात्मा दा नाम लैंदे हां, खाण तो पहलां वी परमेश्वर नूं चेते करदे हां, बस उह चेते करके खादा कहिंदे साडे लई सादा भोजन वी छत्ती प्रकार दे पदार्थ ही बण जांदे। हर नाम हमारा पहनण जित फिर नंगे ना होवे, कहिंदे इह तां महाराज दे नाम करके गुरमुखो बंदे दी पत रहिंदी है, ऐसा ऐसे वस्त्र ने पहने फिर नंगा नहीं हुंदा बंदा। हर नाम हमारा पहनण जित फिर नंगे ना होवे, होर पहनण की हमारी सरद गई, कहिंदे बाकी कीमती वस्त्रां दी शरदा ही खत्म हो जांदी फिर। इह महाराज बचना कहिंदे भगत जना का लूगरा ओड नगन ना होई, कहिंदे गुरमुखो भगतां दा ते पाटा जां कंबल वी उत्ते होवे ते लोक परलोक च लज रख लैंदा। भगत जना का लूगरा, लूगरा ऊन दे पाटे जे कंबल नूं कहिंदे। ते कहिंदे मनमुख दा रेशमी वी सरोपा होवे ना जी, मनमुख दा रेशमी पहरत पात खोई, वो पहनण नाल नहीं फर्क पैणा। मतलब जे परमात्मा ने खाण लई दित्ता गुरमुखो पहनण लई दित्ता तो उस अकाल पुरख वाहिगुरू नूं चेते भी करो, उहदा नाम लो। हर नाम हमारा वणज हर नाम वापार, कहिंदे गुरमुखो परमेश्वर दे नाम दा ही असीं वणज करदे हां, वपार परमेश्वर दे नाम दा करदे। कबीर साहब कहिंदे ना किणही बणजिआ कांसी तांबा किणही लौंग सुपारी, ਸੰਤੋ ਬਣ ਜਾ ਨਾਮ ਗੋਬਿੰਦ ਕਾ। ਕਹਿੰਦੇ ਸੰਤ ਦੀ ਨਿਸ਼ਾਨੀ ਉਹ ਪਰਮਾਤਮਾ ਦੇ ਨਾਮ ਦਾ ਵਪਾਰ ਕਰਦੇ, ਉਵੇਂ ਕੋਈ ਚਾਂਦੀ ਦਾ ਕਰਦਾ, ਕੋਈ ਕਾਂਸੀ ਦਾ ਕਰਦਾ, ਕੋਈ ਸੋਨੇ ਦਾ ਕਰਦਾ, ਕੋਈ ਲੌਂਗਾਂ ਦਾ ਕਰਦਾ, ਕੋਈ ਸੁਪਾਰੀਆਂ ਦਾ ਕਰਦਾ। ਹਰ ਨਾਮ ਹਮਾਰਾ ਵਣਜ, ਹਰ ਨਾਮ ਵਪਾਰ, ਹਰ ਨਾਮੇ ਕੀ ਹਮਕੋ ਸਤਿਗੁਰ ਕਾਰ ਕੁਨੇ ਦੇ। ਕਹਿੰਦੇ ਸਤਿਗੁਰੂ ਜੀ ਨੇ ਸਾਨੂੰ ਨਾਮ ਦੀ ਜ਼ਿੰਮੇਵਾਰੀ ਦੇ ਦਿੱਤੀ ਹੈ, ਖੁਦ ਮੁਖਤਿਆਰੀ ਦੇ ਦਿੱਤੀ ਹੈ। ਉਵੇਂ ਕਾਰਕੁਨੀ ਹੁੰਦੀ ਸਾਧ ਸੁਣ ਜੀ, ਉਹ ਥੈਲੀ ਜਿਸ ਵਿੱਚ 10,000 ਰੁਪਈਆ ਹੋਵੇ ਉਹਨੂੰ ਕੁਨੀ ਕਹਿੰਦੇ। ਪਾਵੋ ਉਹ ਰਕਮ ਉਹਨੂੰ ਦਿੱਤੀ ਜਾਂਦੀ ਜਿਹੜਾ ਜ਼ਿੰਮੇਵਾਰ ਬੰਦਾ ਹੋ। ਕਹਿੰਦੇ ਇਹ ਪਰਮਾਤਮਾ ਨੇ ਨਾਮ, ਗੁਰੂ ਸਾਹਿਬ ਨੇ ਸਾਨੂੰ ਨਾਮ ਦੇ ਦਿੱਤਾ ਹੈ ਤੇ ਸਮਝ ਲਓ ਸਾਨੂੰ ਇੱਕ ਖੁਦ ਮੁਖਤਿਆਰੀ, ਇੱਕ ਜ਼ਿੰਮੇਵਾਰੀ ਦੇ ਦਿੱਤੀ ਵੱਡੀ। ਹਰ ਨਾਮੇ ਕਾ ਹਮ ਲੇਖਾ ਲਿਖਿਆ। ਕਹਿੰਦੇ ਐਸਾ ਪਰਮਾਤਮਾ ਦੇ ਨਾਮ ਦਾ ਲੇਖਾ ਹੁਣ ਅਸੀਂ ਲਿਖ ਲਿਆ ਆਪਣੇ ਮੱਥੇ ਤੇ, ਸਭ ਜਮ ਕੀ ਅਗਲੀ ਕਾਣ ਗਈ। ਕਹਿੰਦੇ ਹੁਣ ਜਮ ਸਾਨੂੰ ਕੁਝ ਨਹੀਂ ਕਹਿ ਸਕਦਾ, ਜਮ ਦੀ ਤੇ ਕਾਣ ਕਨਾਉਟੀ ਚੁਕਾਤੀ ਅਸੂ, ਹੁਣ ਸਾਨੂੰ ਜਮ ਦਾ ਫਿਕਰ ਨਹੀਂ ਰਹਿ ਗਿਆ ਕੋਈ। ਹਰ ਕਾ ਨਾਮ ਗੁਰਮੁਖ ਕਹਿੰਦੇ ਵਿਰਲੇ ਧਿਆਇਆ। ਪਰ ਕਹਿੰਦੇ ਹਰੀ ਦਾ ਨਾਮ ਗੁਰਮੁਖੋ ਕੋਈ ਵਿਰਲਾ ਵਿਰਲਾ ਹੀ ਜਪਦਾ ਹੁੰਦਾ, ਘੱਟ ਹੁੰਦੇ ਨੇ ਉਹ। ਹਰ ਕਾ ਨਾਮ ਗੁਰਮੁਖ ਕਹਿੰਦੇ ਵਿਰਲੇ ਧਿਆਇਆ, ਜਿਨ ਕੋ ਧੁਰ ਕਰਮ ਪ੍ਰਾਪਤ ਲਿਖਤ ਪਈ। ਆ ਤੀਜੀ ਵਾਰੀ ਇੱਕੋ ਸ਼ਬਦ 'ਚ ਬਚਨ ਆ ਗਿਆ, ਧੁਰੋਂ ਜਿਨ੍ਹਾਂ ਦੇ ਮੱਥੇ ਦਾ ਚੰਗਾ ਲਿਖਤ, ਕੋਈ ਲੇਖ ਚੰਗਾ ਹੋਵੇ, ਉਹ ਨਾਮ ਜਪਦੇ ਗੁਰਮੁਖੋ। ਦੂਜੇ ਬੰਦੇ ਦਾ ਮਨ ਨਹੀਂ ਕਰਦਾ ਹੁੰਦਾ, ਜੀ ਨਾ ਕਰੇਗਾ। ਚੰਗਾ ਲੇਖ ਹੋਵੇ ਤੇ ਫਿਰ ਕੋਈ ਵਾਹਿਗੁਰੂ ਵਾਹਿਗੁਰੂ ਕਹਿ ਸਕਦਾ। ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਕਿਰਪਾ ਕੀਤੀ। ਇਹਦੇ ਤੋਂ ਅਗਲਾ ਸ਼ਬਦ ਫਿਰ ਆਪਾਂ ਕੱਲ੍ਹ ਸਵੇਰ ਨੂੰ ਵਿਚਾਰਾਂਗੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਾਡੇ ਮੱਥੇ ਦੀ ਰੇਖਾ ਸਿੱਧੀ ਕਰਨ, ਆਪਾਂ ਵੀ ਕੁਝ ਵਾਹਿਗੁਰੂ ਵਾਹਿਗੁਰੂ ਕਹਿ ਲਿਆ ਕਰੀਏ ਗੁਰਮੁਖੋ, ਭਾਈ ਸਾਡਾ ਭਲਾ ਹੋਵੇਗਾ। ਭੁੱਲਾਂ ਚੁੱਕਾਂ ਦੀ ਖਿਮਾਨ ਜੀ ਲਿਖ ਕਤੇ ਹਨ ਛੂਟੀ ਅਖਨ ਖਨ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।